ਜੇ ਗੁਰਮੁਖੋ ਕਿਸੇ ਨੇ ਇਸ਼ਨਾਨ ਕਰਨ ਆਉਣਾ, ਉਹਨਾਂ ਦੇ ਜ਼ਬਰਦਸਤੀ ਕਕਾਰ ਖੋਹ ਲੈਣੇ, ਕਕਾਰ ਲਾ ਲੈਣੇ। ਤੇ ਨਰੈਣੂ ਮਹੰਤ ਦੇ ਕਾਰਨਾਮਿਆਂ ਦਾ ਹੌਲੀ ਹੌਲੀ ਪੰਥ ਨੂੰ ਪਤਾ ਲੱਗਦਾ ਗਿਆ। ਇੱਕ ਸਿੰਧੀ ਆਫੀਸਰ ਜੱਜ ਰਿਟਾਇਰ ਹੋਇਆ, ਉਹਦੀ ਸ਼ਰਧਾ ਸੀ ਮੈਂ ਨਨਕਾਣਾ ਸਾਹਿਬ ਮੱਥਾ ਟੇਕਣਾ, ਅਰਦਾਸ ਕਰਾਉਣੀ ਹੈ। ਉਹ ਅਰਦਾਸ ਕਰਾਉਣ ਵਾਸਤੇ ਨਨਕਾਣਾ ਸਾਹਿਬ ਆਇਆ। ਗੁਰਮੁਖੋ ਉਹ ਆਖਣ ਲੱਗਾ ਮੈਂ ਰਾਤ ਕੱਟਣੀ ਹੈ, ਸਵੇਰੇ ਚੱਲਿਆ ਜਾਵਾਂਗਾ। ਉਹਦੀ ਇੱਕ ਬੱਚੀ ਸੀ ਜਿਹਦੀ ਉਮਰ 14 ਸਾਲ ਦੀ ਸੀ। ਉਹ ਆਖਣ ਲੱਗਾ ਕਮਰਾ ਤੇ ਮਿਲ ਗਿਆ, ਰਾਤ ਵਾਸਤੇ ਸਾਨੂੰ ਕੋਈ ਦੀਵਾ ਵਗੈਰਾ ਚਾਹੀਦਾ। ਉਸ ਵੇਲੇ ਮਹੰਤ ਦੇ ਚੇਲੇ ਆਖਣ ਲੱਗੇ ਆ ਲੜਕੀ ਨੂੰ ਭੇਜ ਦਿਓ, ਅਸੀਂ ਇਹਨੂੰ ਦੀਵਾ ਵਗੈਰਾ ਸਾਰਾ ਕੁਛ ਭੇਜ ਦਿਆਂਗੇ। ਉਹ ਲੜਕੀ ਜਦੋਂ ਗੁਰਮੁਖੋ ਲਾਲਟੈਨ ਜਾਂ ਦੀਵੇ ਲੈਣ ਵਾਸਤੇ ਗਈ, ਉਸ ਲੜਕੀ ਦਾ ਵੀ ਜਦੋਂ ਸੱਤ ਭੰਗ ਕੀਤਾ ਉਹਨਾਂ ਪਾਪੀਆਂ ਨੇ, ਤੇ ਦੱਸਿਆ ਜਾ ਕੇ ਉਹ ਬੱਚੀ ਨੇ ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ, ਪਰਿਵਾਰ ਨੂੰ ਦੱਸਿਆ ਜਾ ਕੇ। ਮਹੰਤ ਆਇਆ, ਨਰੈਣੂ ਆਖਣ ਲੱਗਾ ਜੇ ਇਸ ਗੱਲ ਦੀ ਸੂਹ ਕਿਸੇ ਦੇ ਕੋਲ ਕੱਢੀ ਤੁਸੀਂ ਤੁਹਾਡਾ ਸਾਰਾ ਪਰਿਵਾਰ ਖਤਮ ਕਰ ਦਿਆਂਗਾ। ਕਹਿਣ ਲੱਗਾ ਸਵੇਰੇ ਸਟੇਸ਼ਨ ਤੇ ਚੱਲਿਆ ਜਾਈ, ਤੇਰੀ ਲੜਕੀ ਉੱਥੇ ਪਹੁੰਚ ਜਾਏਗੀ। ਉਹ ਸਟੇਸ਼ਨ ਤੇ ਗਿਆ, ਸਵੇਰ ਵੇਲੇ ਉਹਦੀ ਲੜਕੀ ਉੱਥੇ ਪਹੁੰਚੀ। ਫਿਰ ਉਹ ਸਿੰਧੀ ਆਫੀਸਰ ਸੀ, ਜੱਜ ਰਿਟਾਇਰ ਹੋਇਆ ਸੀ। ਉਹਨੇ ਪੰਥ ਕੋਲ ਆ ਕੇ ਫਰਿਆਦ ਕੀਤੀ ਕਿ ਨਰੈਣੂ ਮਹੰਤ ਦੇ ਕੁਕਰਮ ਵੱਧਦੇ ਜਾ ਰਹੇ ਨੇ, ਇਹਨੂੰ ਨੱਥ ਪਾਓ। ਫਿਰ ਖਾਲਸਾ ਇਕੱਤਰ ਹੋਇਆ, ਜਥੇਦਾਰ ਨੇ ਫੈਸਲਾ ਕੀਤਾ ਅਕਾਲ ਤਖ਼ਤ ਦੇ ਨੇ ਕਿ 6-7-8 ਮਾਰਚ ਨੂੰ 1921, ਇਹ ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ, 100 ਸਾਲ ਅਜੇ ਹੋਣਾ ਹੈ, 1921 ਚ ਜਾ ਕੇ 100 ਸਾਲ ਹੋਣਾ। ਪਰ ਵਿਰਲੇ ਵਿਰਲੇ ਗੁਰਸਿੱਖ ਨੇ ਜਿਹੜੇ ਇਸ ਸਾਕੇ ਤੋਂ ਚੰਗੀ ਤਰ੍ਹਾਂ ਜਾਣੂ ਨੇ ਵੀ ਇਹ ਕਿਵੇਂ ਹੋਇਆ ਸੀ ਤੇ ਕਿਉਂ ਹੋਇਆ ਸੀ। ਫੈਸਲਾ ਹੋਇਆ ਵੀ ਮਹੰਤ ਨਾਲ ਗੱਲਬਾਤ ਕਰਨੀ। ਕਹਿੰਦੇ ਨੇ ਬਹੁਤ ਵੱਡੀ ਕਾਨਫਰੰਸ ਸੱਦੋ, ਸਾਰਾ ਖਾਲਸਾ ਨਨਕਾਣੇ ਇਕੱਠਾ ਹੋਵੇ, ਜਦੋਂ ਸਾਰੇ ਸਿੱਖ ਨਨਕਾਣੇ ਆਉਣ ਫਿਰ ਮਹੰਤ ਨੂੰ ਵਿੱਚ ਸੱਦਾਂਗੇ। ਉਹਨੂੰ ਆਖਾਂਗੇ ਵੀ ਜਾਂ ਤੇ ਆਪਣੇ ਕੁਕਰਮਾਂ ਤੋਂ ਬਾਜ ਆ ਜਾ, ਨਹੀਂ ਤੇ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਹੁਣ ਖਾਲਸਾ ਕਰੇਗਾ, ਸ਼੍ਰੋਮਣੀ ਕਮੇਟੀ ਹੋਂਦ ਚਾਹੀਏ ਉਹਦੇ। ਤੇ ਗੁਰਮੁਖੋ ਇਸ ਗੱਲ ਦਾ ਪਤਾ ਲੱਗ ਗਿਆ ਨਰੈਣੂ ਮਹੰਤ ਨੂੰ ਵੀ 6-7-8 ਮਾਰਚ ਨੂੰ ਇੱਥੇ ਸਿੱਖਾਂ ਨੇ ਇਕੱਠੇ ਹੋਣਾ ਨਨਕਾਣਾ ਸਾਹਿਬ ਵਿੱਚ, ਮੇਰੀ ਕੋਈ ਪੇਸ਼ ਨਹੀਂ ਚੱਲਣੀ। ਨਰੈਣੂ ਮਹੰਤ ਨੇ ਉਸ ਵੇਲੇ ਇਲਾਕੇ ਦੇ ਵਿੱਚੋਂ ਕਹਿੰਦੇ ਨੇ 1000 ਪੀਪਾ ਤੇਲ ਦਾ ਇਕੱਠਾ ਕੀਤਾ, ਬਹੁਤ ਸਾਰੇ ਹਥਿਆਰ ਇਕੱਠੇ ਕੀਤੇ, ਟਾਕੂਏ, ਛਵੀਆਂ, ਕਹਿੰਦੇ ਨੇ ਵੱਡੇ ਵੱਡੇ ਗੰਡਾਸੇ, ਬਹੁਤ ਜਿਹੜੇ 2 ਨੰਬਰ ਦੇ ਬੰਦੇ ਹੁੰਦੇ ਨੇ ਬੜੇ ਗੁੰਡੇ ਨੇ ਇਕੱਠੇ ਕਰ ਲਏ ਨਨਕਾਣਾ ਸਾਹਿਬ ਦੇ ਵਿੱਚ। ਜਿਹੜੇ ਵੀ ਸਾਧ ਸੰਗਤ ਪਤਾ ਲੱਗਦਾ ਕਾਤਲ ਲੋਕ ਇਕੱਠੇ ਕਰ ਲਏ, ਇਹ ਸਾਰਿਆਂ ਨੂੰ ਟ੍ਰੇਨਿੰਗ ਲੱਗ ਪਿਆ ਦੇਣ ਵੀ ਸਿੱਖ ਇਕੱਠੇ ਹੋਣਗੇ, ਜਿੰਨੇ ਜਥੇਦਾਰ ਆਗੂ ਬਣੇ ਫਿਰਦੇ ਨੇ ਆਉਣਗੇ ਇੱਥੇ, ਇੱਕ ਵੀ ਨਹੀਂ ਜਾਣ ਦੇਣਾ, ਇਕੱਠਾ ਹੀ ਜਾਬੀ ਨਿਬੇੜ ਦਿਓ ਨਨਕਾਣਾ ਸਾਹਿਬ ਦਾ ਮਹੰਤ ਕਹਿੰਦਾ। 6-7-8 ਦਾ ਇੱਥੇ ਪ੍ਰੋਗਰਾਮ ਹੋਣਾ ਹੈ, ਇੱਕ ਵੀ ਸਿੱਖ ਨਹੀਂ ਛੱਡਣਾ, ਜਿੰਨੇ ਆਗੂ ਨੇ ਸਭ ਖਤਮ ਕਰ ਦਿਓ। ਫਿਰ ਗੁਰਮੁਖੋ 6-7-8 ਮਾਰਚ ਦਾ ਇਹ ਪ੍ਰੋਗਰਾਮ ਸੀ। ਇੱਕ ਭਾਈ ਵਰਿਆਮ ਸਿੰਘ ਸੀ ਜਿਹੜਾ ਉੱਥੇ ਰਹਿ ਕੇ ਸੂਹ ਲੈਂਦਾ ਰਹਿੰਦਾ ਸੀ ਤੇ ਖਾਲਸੇ ਨੂੰ ਦੱਸਦਾ ਸੀ। ਭਾਈ ਵਰਿਆਮ ਸਿੰਘ ਨੇ ਸਾਰਾ ਪਤਾ ਲੱਗ ਗਿਆ ਉਹਨੂੰ, ਉਹਨੇ ਆ ਕੇ ਫਿਰ ਦੱਸਿਆ ਭਾਈ ਕਰਤਾਰ ਸਿੰਘ ਝੱਬਰ ਨੂੰ। ਭਾਈ ਕਰਤਾਰ ਸਿੰਘ ਝੱਬਰ, ਇੱਕ ਭਾਈ ਬੂਟਾ ਸਿੰਘ ਸੀ ਲਾਇਲਪੁਰ, ਇਸੇ ਤਰ੍ਹਾਂ ਸਤ ਸੰਗਤ ਜੀ ਭਾਈ ਲਛਮਣ ਸਿੰਘ ਧਾਰੋਵਾਲ, ਇੱਕ ਭਾਈ ਟਹਿਲ ਸਿੰਘ ਸੀ, ਇਹ ਕਈ ਗੁਰਸਿੱਖ ਉਹਨਾਂ ਵੇਲਿਆਂ 'ਚ ਚੜ੍ਹਦੀ ਕਲਾ ਵਾਲੇ ਸੀ। ਉਹਨਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਆਖਿਆ ਤੁਸੀਂ ਤੇ ਕਹਿੰਦੇ ਹੋ ਵੀ 6-7-8 ਮਾਰਚ ਨੂੰ ਅਸੀਂ ਜਾ ਕੇ ਮਹੰਤ ਨੂੰ ਸਿੱਧਾ ਕਰ ਦਿਆਂਗੇ, ਪਰ ਮਹੰਤ ਤੇ ਸਾਰਿਆਂ ਨੂੰ ਖਤਮ ਕਰਨ ਦਾ ਪ੍ਰੋਗਰਾਮ ਕਰੀ ਬੈਠਾ। ਉਹਨੇ ਤੇ ਬਹੁਤ ਸਾਰੇ ਲੋਕ ਉੱਥੇ ਇਕੱਠੇ ਕੀਤੇ ਹੋਏ ਨੇ, ਬਹੁਤ ਤੇਲ ਇਕੱਠਾ ਕੀਤਾ ਹੋਇਆ, ਬੜੇ ਸ਼ਸਤਰ ਇਕੱਠੇ ਕੀਤੇ ਹੋਏ ਨੇ, ਬੜੀਆਂ ਰਾਈਫਲਾਂ ਮੰਗਾ ਰਿਹਾ, ਹਥਿਆਰ ਮੰਗਾ ਰਿਹਾ, ਉਹਨੇ ਇੱਕ ਵੀ ਮੁੜ ਕੇ ਨਹੀਂ ਆਉਣ ਦੇਣਾ। ਉਸ ਵੇਲੇ ਫਿਰ ਭਾਈ ਲਛਮਣ ਉਸ ਵੇਲੇ ਕਰਤਾਰ ਸਿੰਘ ਝੱਬਰ ਸੀ ਉਹ ਆਖਣ ਲੱਗਾ ਵੀ ਇਦਾਂ ਕਰੋ ਸ਼੍ਰੋਮਣੀ ਕਮੇਟੀ ਨੂੰ ਨਾ ਪਤਾ ਲੱਗੇ ਜਥੇਦਾਰ ਤੋਂ ਜੇ ਪੁੱਛਿਆ ਤੇ ਉਹਨੇ ਤੇ ਮੰਨਣਾ ਨਹੀਂ ਸਿੰਘੋ ਆਪਾਂ ਇਦਾਂ ਕਰੋ ਵੀ ਦੋ ਦੋ ਤਿੰਨ ਤਿੰਨ ਸੌ ਦਾ ਜਥਾ ਲੈ ਕੇ ਆਪਾਂ ਹੀ ਸਾਰੇ ਇਕੱਠੇ ਹੋ ਕੇ ਚੱਲੀਏ ਆ ਜਿਹੜੇ ਦਿਨ ਸਨ 20 ਤੇ 21 ਫਰਵਰੀ ਦੀ ਲਾਹੌਰ ਵਿੱਚ ਇੱਕ ਕਾਨਫਰੰਸ ਹੋਣੀ ਸੀ ਕਹਿੰਦੇ ਨੇ ਨਰੈਣੂ ਮਹੰਤ ਨੇ ਉੱਥੇ ਚਲੇ ਜਾਣਾ ਹੈ ਤੇ ਆਪਾਂ ਇਕੱਠੇ ਹੋ ਕੇ ਸਿੰਘ ਸਾਰੇ ਨਨਕਾਣਾ ਸਾਹਿਬ ਪਹੁੰਚ ਜਾਂਗੇ ਉੱਥੇ ਜਾ ਕੇ ਕਬਜ਼ਾ ਹੋ ਜਾਏਗਾ ਏਦਾਂ ਵਿਚਾਰ ਬਣਾਈ ਵੀ ਨਰੈਣੂ ਜਦੋਂ ਨਨਕਾਣੇ 'ਚ ਨਾ ਹੋਵੇ ਉੱਥੇ ਪਹਿਲਾਂ ਹੀ ਜਾ ਕੇ ਕਬਜ਼ਾ ਕਰ ਲਓ ਪਤਾ ਨਾ ਲੱਗੇ ਉਹਨੂੰ ਵੀ ਕਦੋਂ ਸਿੱਖ ਆ ਗਏ ਰਾਤ ਨੂੰ ਤੁਰੋ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਵੇਲੇ ਪਹੁੰਚ ਜਾਓ ਨਰੈਣੂ ਜਦੋਂ ਉੱਥੇ ਨਾ ਹੋਵੇ ਇਸੇ ਤਰ੍ਹਾਂ ਕੀਤਾ ਗੁਰਮੁਖੋ ਕਹਿੰਦੇ ਨੇ ਜਥੇ ਤਿੰਨ ਬੰਨੇ ਸਨ ਇੱਕ ਬੂਟਾ ਸਿੰਘ ਨੇ ਲਾਇਲਪੁਰ ਤੋਂ ਜਥਾ ਲੈ ਕੇ ਆਉਣਾ ਸੀ ਉਹਦੇ ਵਿੱਚ 200-300 ਬੰਦੇ ਨੇ ਆਉਣਾ ਸੀ ਬੂਟਾ ਸਿੰਘ ਦੇ ਨਾਲ ਇਸੇ ਤਰ੍ਹਾਂ ਕਹਿੰਦੇ ਨੇ ਇੱਕ ਜਥਾ ਆਉਣਾ ਸੀ ਕਰਤਾਰ ਸਿੰਘ ਝੱਬਰ ਦਾ ਜਿਹਦੇ ਵਿੱਚ 2200 ਬੰਦੇ ਨੇ ਆਉਣਾ ਸੀ ਕਰਤਾਰ ਸਿੰਘ ਦੀ ਬਹੁਤੀ ਲੋਕ ਮੰਨਦੇ ਸੀ ਤੇ ਇੱਕ ਜਥਾ ਤੁਰਨਾ ਸੀ ਗੁਰਮੁਖੋ ਭਾਈ ਲਛਮਣ ਸਿੰਘ ਦੇ ਨਾਲ ਜਿਹੜਾ 200 ਸਿੰਘਾਂ ਦਾ ਜਥਾ ਸੀ ਇਹ ਤਿੰਨ ਜਥੇ ਇਕੱਠੇ ਤੁਰਨੇ ਸੀ ਇਹ ਫੈਸਲਾ ਹੋਇਆ 16 ਫਰਵਰੀ ਨੂੰ ਫੈਸਲਾ ਹੋਇਆ ਵੀ ਆਪਾਂ ਇਕੱਠੇ ਹੋ ਕੇ ਤੁਰਨਾ ਤੇ ਗੁਰਮੁਖੋ 19 ਫਰਵਰੀ ਨੂੰ ਰਾਤ ਨੂੰ ਚਾਲੇ ਪਾਉਣੇ ਸੀ ਨਨਕਾਣਾ ਸਾਹਿਬ ਦੇ ਨੇੜੇ ਤਿੰਨੇ ਜਥਿਆਂ ਨੇ ਟਾਈਮ ਬਣਾ ਲਿਆ ਸੀ ਵੀ ਇਸ ਵੇਲੇ ਆਪਾਂ ਤਿੰਨੇ ਇਕੱਠੇ ਹੋ ਜਾਵਾਂਗੇ ਇੱਥੇ ਇਕੱਠੇ ਹੋ ਕੇ ਫਿਰ ਨਨਕਾਣਾ ਸਾਹਿਬ ਤੇ ਚੜ੍ਹਾਈ ਕਰਾਂਗੇ ਉੱਥੇ ਚੱਲਾਂਗੇ ਤੇ ਗੁਰਮੁਖੋ ਸਾਰਿਆਂ ਨੇ ਗੁਰਮਤਾ ਕਰ ਲਿਆ ਆਪਣੇ ਆਪਣੇ ਟਿਕਾਣਿਆਂ ਤੇ ਵਾਪਸ ਮੁੜ ਗਏ ਹੁਣ ਇੱਥੇ ਧਿਆਨ ਦੇਣਾ ਜਰਾ ਤਿੰਨ ਜਥੇ ਤੁਰਨੇ ਸਨ ਪਰ ਉਹਨਾਂ ਵੇਲਿਆਂ ਵਿੱਚ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਬਈ ਭਾਈ ਕਰਤਾਰ ਸਿੰਘ ਝੱਬਰ ਲਛਮਣ ਸਿੰਘ ਤੇ ਬੂਟਾ ਸਿੰਘ ਇਹ ਤਿੰਨਾਂ ਜਣਿਆਂ ਨੇ ਜਥੇ ਲੈ ਕੇ ਜਾਣੇ ਨੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ 6 ਜਣਿਆਂ ਨੇ ਸਾਈਨ ਕਰ ਦਿੱਤੇ ਤੇ ਲਿਖ ਦਿੱਤਾ ਕਰਤਾਰ ਸਿਆਂ ਇਕੱਠੇ ਚੱਲਾਂਗੇ ਇਕੱਲੇ ਨਾ ਫੈਸਲਾ ਲਿਓ ਕੋਈ ਕਰਤਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 6 ਬੰਦਿਆਂ ਨੇ ਸਾਈਨ ਕਰ ਦਿੱਤੇ ਵੀ ਤੁਹਾਨੂੰ ਪੰਥ ਦਾ ਹੁਕਮ ਹੈ ਵੀ ਤੁਸੀਂ ਨਹੀਂ ਜਾਣਾ ਜਦੋਂ ਜਾਵਾਂਗੇ ਇਕੱਠੇ ਚੱਲਾਂਗੇ ਰੁਕ ਜਾਓ ਕਰਤਾਰ ਸਿੰਘ ਝੱਬਰ ਨੂੰ ਸੁਨੇਹਾ ਦਿੱਤਾ ਕਹਿੰਦੇ ਨੇ ਭਾਈ ਦਲੀਪ ਸਿੰਘ ਨੇ ਜਾ ਕੇ ਭਾਈ ਦਲੀਪ ਸਿੰਘ ਬੜਾ ਚੜ੍ਹਦੀ ਕਲਾ ਵਾਲਾ ਸਿੰਘ ਸੀ ਉਹਨੇ ਜਾ ਕੇ ਚਿੱਠੀ ਦਿੱਤੀ ਉਹਨੇ ਆਖਿਆ ਜਾ ਕੇ ਕਿ ਜਾਣਾ ਨਹੀਂ ਤੁਹਾਨੂੰ ਪੰਥ ਦਾ ਹੁਕਮ ਹੈ ਆਪਣੇ ਵੱਲੋਂ ਫੈਸਲਾ ਨਾ ਲਓ ਇਕੱਠੇ ਹੋ ਕੇ ਚੱਲਾਂਗੇ ਉਸ ਵੇਲੇ ਕਰਤਾਰ ਸਿੰਘ ਝੱਬਰ ਆਖਣ ਲੱਗਾ ਅਰਦਾਸ ਹੋ ਗਈ ਹੈ ਅਸੀਂ ਜਾਣਾ ਹੈ ਕਹਿੰਦੇ ਪੰਥ ਦਾ ਹੁਕਮ ਹੈ ਕਹਿੰਦਾ ਠੀਕ ਹੈ ਧਿਆਨ ਦੇਣਾ ਕਹਿੰਦੇ ਮੈਂ ਤੇ ਮੰਨ ਲਵਾਂਗਾ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਮੈਂ ਤੇ ਮੰਨ ਲਵਾਂਗਾ ਬੂਟਾ ਸਿੰਘ ਲਾਇਲਪੁਰ ਵੀ ਮੇਰੇ ਕੋਲ ਹੈ ਇਹ ਵੀ ਮੰਨ ਲਏਗਾ ਪਰ ਲਛਮਣ ਸਿੰਘ ਧਾਰੋਵਾਲ ਤੇ ਤੁਰ ਪਿਆ ਹੋਣਾ ਉੱਥੋਂ ਉਹਨੇ ਪਹੁੰਚਣਾ ਹੈ ਨਨਕਾਣਾ ਸਾਹਿਬ 200 ਸਿੰਘ ਉਹ ਲੈ ਕੇ ਆ ਰਹੇ ਆ ਦਲੀਪ ਸਿੰਘ ਨੇ ਫਿਰ ਉੱਥੇ ਵਾਅਦਾ ਕੀਤਾ ਕਹਿਣ ਲੱਗਾ ਵੀ ਮੈਂ ਤੁਹਾਡੇ ਨਾਲ ਇਹ ਬਚਨ ਕਰਦਾ ਵੀ ਮੈਂ ਉਹਨੂੰ ਆਪੇ ਰੋਕਾਂਗਾ ਆ ਚਿੱਠੀ ਮੈਂ ਉਹਨੂੰ ਪੰਥ ਦੀ ਦਿਆਂਗਾ ਉਹਨੂੰ ਵਾਪਸ ਭੇਜ ਦਿਆਂਗਾ ਤੁਸੀਂ ਨਾ ਜਾਇਓ ਹੁਣ ਗੁਰਮੁਖੋ 2 ਜਥੇ ਤੇ 3 ਜਾਂਦੇ ਫਿਰ ਤੇ ਉਹਨਾਂ ਨੇ ਮਹੰਤ ਨੂੰ ਨਹੀਂ ਸੀ ਛੱਡਣਾ ਪਰ ਰਹਿ ਗਿਆ ਸੀ ਕੱਲਾ ਲਛਮਣ ਸਿੰਘ ਧਾਰੋਵਾਲ ਕੱਲਾ ਜਥਾ ਗਿਆ ਸੀ ਉਹ ਜਥਾ ਜਦੋਂ ਤੁਰਿਆ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੁਕਮਨਾਮਾ ਲੈ ਕੇ ਤੁਰੇ ਤੇ ਗੁਰਮੁਖੋ ਚੱਲਦੇ ਚੱਲਦੇ ਭਾਈ ਲਛਮਣ ਸਿੰਘ ਦੀ ਅਗਵਾਈ ਵਿੱਚ ਇਤਿਹਾਸਕਾਰਾਂ ਨੇ 150 ਦੀ ਗਿਣਤੀ ਲਿਖੀ ਹੈ ਕਈਆਂ ਨੇ 200 ਦਾ ਜ਼ਿਕਰ ਵੀ ਕੀਤਾ ਪਰ ਕਹਿੰਦੇ ਨੇ 150 ਸਿੰਘ ਤੁਰਿਆ ਸੀ ਭਾਈ ਲਛਮਣ ਸਿੰਘ ਦੇ ਨਾਲ ਜਿੱਥੇ ਗੁਰਮੁਖੋ ਇਹਨਾਂ ਨੇ ਪਹੁੰਚਣਾ ਸੀ ਜਿੱਥੇ ਇਕੱਠੇ ਹੋਣਾ ਸੀ ਜਥਿਆਂ ਨੇ ਉੱਥੇ ਜਥਾ ਪਹੁੰਚ ਗਿਆ ਤੇ ਗੁਰਮੁਖੋ ਬੜਾ ਚਿਰ ਉੱਥੇ ਖਲੋਤੇ ਰਹੇ ਉਡੀਕਦੇ ਰਹੇ ਇਹਨਾਂ ਨੂੰ ਭਾਈ ਦਲੀਪ ਸਿੰਘ ਚਿੱਠੀ ਲੈ ਕੇ ਵੀ ਗਿਆ ਪਰ ਉਹ ਲੱਭਦਾ ਰਿਹਾ ਉਹਨੂੰ ਲਛਮਣ ਸਿੰਘ ਨਹੀਂ ਲੱਭਿਆ ਭਾਈ ਲਛਮਣ ਸਿੰਘ ਨੇ ਆਖਿਆ ਕੋਈ ਗੱਲ ਨਹੀਂ ਆਪਾਂ ਅਰਦਾਸ ਤੇ ਕੀਤੀ ਹੈ ਹੁਣ ਆਪਾਂ ਚੱਲੋ ਧਿਆਨ ਦੇਣਾ ਭਾਈ ਦਲੀਪ ਸਿੰਘ ਨਨਕਾਣਾ ਸਾਹਿਬ ਦੇ ਵਿੱਚ ਹੀ ਇੱਕ ਸਿੱਖ ਦਾ ਕਾਰਖਾਨਾ ਸੀ, ਉਹਦੇ ਵਿੱਚ ਜਾ ਕੇ ਆਰਾਮ ਲੱਗ ਪਿਆ ਕਰਨ ਤੇ ਵਰਿਆਮ ਸਿੰਘ ਨੂੰ ਆਖਿਆ, ਵਰਿਆਮ ਸਿਆ ਆ ਚਿੱਠੀ ਲੈ ਜਾ, ਲਛਮਣ ਸਿੰਘ ਨੂੰ ਫੜਾ ਦੀ, ਉਹਨੂੰ ਆਖੀ ਜਾਵੇ ਨਾ, ਨਨਕਾਣਾ ਸਾਹਿਬ ਦੇ ਅੰਦਰ ਦਾਖਲ ਨਾ ਹੋਵੇ। ਮਹੰਤ ਨੇ ਬੜੇ ਤਰ੍ਹਾਂ ਦੇ ਬੰਦੇ ਰੱਖੇ ਹੋਏ ਨੇ। ਹੁਣ ਗੁਰਮੁਖੋ ਉਹ ਚਿੱਠੀ ਲੈ ਕੇ ਵਰਿਆਮ ਸਿੰਘ ਪਹੁੰਚ ਗਿਆ, ਲਛਮਣ ਸਿੰਘ ਨੂੰ ਮਿਲਿਆ, ਲਛਮਣ ਸਿੰਘ ਨੂੰ ਆਖਿਆ, ਲੈ ਲਛਮਣ ਸਿਆ ਪੰਥ ਦਾ ਹੁਕਮ ਹੈ, 6 ਬੰਦਿਆਂ ਦੇ ਸਾਈਨ ਨੇ ਜਿਹੜੇ ਸਾਡੇ ਪੰਥ ਦੇ ਆਗੂ ਨੇ, ਉਹਨਾਂ ਨੇ ਆਖਿਆ ਵੀ ਇਕੱਲਿਆਂ ਨੇ ਨਹੀਂ ਜਾਣਾ, ਬੂਟਾ ਸਿੰਘ ਨੇ ਵੀ ਆਪਣਾ ਜਥਾ ਰੋਕ ਲਿਆ, ਕਰਤਾਰ ਸਿੰਘ ਝੱਬਰ ਨੇ ਵੀ ਆਪਣਾ ਜਥਾ ਰੋਕ ਲਿਆ, ਹੁਣ ਤੁਸੀਂ ਵੀ ਰੁਕੋ ਤੇ ਵਾਪਸ ਜਾਓ, ਜਦੋਂ ਜਾਵਾਂਗੇ ਇਕੱਠੇ ਹੋ ਕੇ ਜਾਵਾਂਗੇ। ਉਸ ਵੇਲੇ ਕਰਤਾਰ ਸਿੰਘ ਆਖਣ ਲੱਗਾ, ਹੁਣ ਤੇ ਮੈਂ ਜਾਣਾ ਹੈ, ਕਿਉਂਕਿ ਅਸੀਂ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਗਏ ਹਾਂ, ਹੁਣ ਤੇ ਅੱਗੇ ਵਧਣਾ ਹੈ। ਬੜਾ ਰੋਕਿਆ ਭਾਈ ਵਰਿਆਮ ਸਿੰਘ ਨੇ, ਰੁਕ ਜਾਓ, ਨਾ ਮੰਨੇ। ਕਹਿੰਦੇ ਨੇ ਵਿੱਚ ਇੱਕ ਭਾਈ ਟਹਿਲ ਸਿੰਘ ਨਾਮਕ ਸਿੱਖ ਸੀ, ਉਹ ਆਖਣ ਲੱਗਾ, ਕਰਤਾਰ ਸਿੰਘ ਜੇ ਤੁਸੀਂ ਰੁਕਣਾ ਤੇ ਰੁਕ ਜਾਓ, ਲਛਮਣ ਸਿੰਘ ਜੇ ਤੁਸੀਂ ਰੁਕਣਾ ਤੇ ਰੁਕ ਜਾਓ, ਪਰ ਮੈਂ ਨਹੀਂ ਰੁਕਣਾ, ਮੈਂ ਤੇ ਦਰਬਾਰ ਸਾਹਿਬ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਣਾ। ਫਿਰ ਇਹ ਇਕੱਲਾ ਜਥਾ ਸੀ ਜਿਹੜਾ ਗੁਰਮੁਖੋ ਨਨਕਾਣਾ ਸਾਹਿਬ ਦੇ ਵਿੱਚ 20 ਫਰਵਰੀ, ਜਿਹੜਾ ਕੱਲ੍ਹ ਦਿਨ ਲੰਘਿਆ, 20 ਫਰਵਰੀ ਸਵੇਰੇ 5:44 ਤੇ ਕਹਿੰਦੇ ਅੰਦਰ ਦਾਖਲ ਹੋਏ ਸੀ, ਇਕੱਲਾ ਹੀ ਜਥਾ। ਬਾਕੀ ਦੇ 2 ਜਥੇ ਰੁਕ ਗਏ, ਇੱਕੋ ਹੀ ਜਥਾ ਭਾਈ ਲਛਮਣ ਸਿੰਘ ਦੀ ਜਥੇਦਾਰ ਸੀ ਅੱਗੇ, ਇਕੱਲਾ ਜਥਾ ਗੁਰਮੁਖੋ ਨਨਕਾਣਾ ਸਾਹਿਬ ਪਹੁੰਚਿਆ ਸੀ। ਆਓ, 5 ਪਿਆਰੇ ਆਉਣਗੇ ਸਟੇਜ ਤੇ, ਖੜੇ ਨਾ ਹੋਇਓ, ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ, ਇਕਾਗਰਤਾ ਬਣਾ ਕੇ ਰੱਖਿਓ, ਬੇਨਤੀ ਹੈ ਖੜੇ ਨਾ ਹੋਇਓ, ਮਨ ਬਿਰਤੀਆਂ ਜੋੜ ਕੇ ਰੱਖੋ, 5 ਪਿਆਰਿਆਂ ਦਾ ਸਤਿਕਾਰ ਜਿਵੇਂ ਪਹਿਲਾਂ ਵੀ ਇੱਥੇ ਦੀਵਾਨ ਲੱਗਦੇ ਰਹਿੰਦੇ ਨੇ, ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਦੇ ਰਹੀਦਾ ਹੈ। 5 ਪਿਆਰਿਆਂ ਦਾ ਸਤਿਕਾਰ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਖੜੇ ਨਹੀਂ ਹੋਣਾ, ਬੈਠ ਕੇ ਸਾਰੀ ਸੰਗਤ 5 ਪਿਆਰਿਆਂ ਦਾ ਸਤਿਕਾਰ ਕਰੋ। ਔਰ ਭਾਗਾਂ ਵਾਲੇ ਨੇ ਉਹ ਜਿਹੜੇ ਅੱਜ ਗੁਰੂ ਵਾਲੇ ਬਣੇ ਨੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਬਣਾਇਆ ਹੈ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਮਨ ਮਤ ਦਾ ਤਿਆਗ ਕੀਤਾ, ਗੁਰ ਕੀ ਮਤ ਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਆਓ, 5 ਪਿਆਰਿਆਂ ਦਾ ਸਤਿਕਾਰ ਸਾਰੇ ਕਰੋ। ਜੀ ਆਇਆ ਨੂੰ, ਜੀ ਆਇਆ ਨੂੰ, ਆਇਆ ਨੂੰ। ਜਿੰਨਾ ਉੱਤੇ ਹੋਈ ਉਹ ਅੰਮ੍ਰਿਤ ਛੱਕ ਕੇ ਆਏ ਨੇ, ਜਦੋਂ ਜਦੋਂ ਵੀ ਇੱਥੇ ਦੀਵਾਨ ਲੱਗੇ ਨੇ ਆਈ ਵਾਰੀ ਅੰਮ੍ਰਿਤ ਸੰਚਾਰ ਹੋਇਆ ਹੈ, ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਦੇ ਰਹੀਦਾ।
ਹੋਣਾ ਨਹੀਂ ਉਹ ਪਾਰ ਉਤਾਰਾ, ਗੁਰੂ ਵਾਲਾ ਬਣੇ ਤੋਂ ਬਿਨਾਂ, ਹੋਣਾ ਨਹੀਂ ਉਹ ਪਾਰ ਉਤਾਰਾ।
ਸਤਿਮੁਖੋ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਜਿਨ੍ਹਾਂ ਉੱਤੇ ਮਿਹਰ ਹੋਈ, ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਪਹੁਲ ਪ੍ਰਾਪਤ ਕਰਕੇ ਆਏ ਨੇ, ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋ, ਅੰਮ੍ਰਿਤ ਛਕਣ ਵਾਲੇ ਹੋ, ਹਮੇਸ਼ਾ ਅਰਜ ਕਰਦਾ ਰਹਿਣਾ ਜੇ ਜੁੜੇ ਹੋ ਫਿਰ ਜੁੜ ਕੇ ਰਹਿਣਾ, ਮਰਨੀ ਮਰ ਜਾਂਗੇ ਸਤਿਗੁਰੂ ਤੇਰਾ ਦੁਆਰਾ ਨਹੀਂ ਛੱਡਣਾ, ਲੱਭਾਂਗੇ ਕਿੱਥੋਂ ਇਹੋ ਜਿਹਾ ਦੁਆਰਾ, ਜਿੱਥੇ ਮਰਜ਼ੀ ਫਿਰ ਲਓ, ਜਿੱਥੇ ਮਰਜ਼ੀ ਘੁੰਮ ਕੇ ਆ ਜਾਓ, ਪਰ ਆਉਣਾ ਇੱਕ ਦਿਨ ਇੱਥੇ ਹੀ ਪੈਣਾ ਹੈ। ਇਹੋ ਜਿਹਾ ਇਤਿਹਾਸ ਨਹੀਂ ਲੱਭਣਾ ਗੁਰਮੁਖੋ, ਇੰਨੀਆਂ ਕੁਰਬਾਨੀਆਂ ਨਹੀਂ ਲੱਭਣੀਆਂ, ਇੰਨੇ ਪਰ ਉਪਕਾਰ ਨਹੀਂ ਲੱਭਣੇ ਕਿਤੋਂ ਜੋ ਸਾਡੇ ਗੁਰੂ ਸਾਹਿਬਾਨ ਨੇ ਕੀਤੇ ਨੇ, ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਨੇ। ਆਓ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਵੇਖੋ ਪਿਆਰਿਓ, ਗੱਲ ਜੁੜਿਆਂ ਦੀ ਕਰ ਰਹੇ ਹਾਂ, ਭਾਗਾਂ ਵਾਲੇ ਨੇ ਜਿਹੜੇ ਅੱਜ ਜੁੜੇ ਨੇ, ਜੁੜਿਆਂ ਹੋਇਆਂ ਨੇ, ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਕੱਲਾ ਭਾਈ ਲਛਮਣ ਸਿੰਘ ਧਾਰੋਵਾਲ ਆਪਣੇ ਜਥੇ ਨੂੰ ਲੈ ਕੇ 5:44 ਤੇ ਇਤਿਹਾਸਕਾਰਾਂ ਨੇ ਟਾਈਮ ਵੀ ਲਿਖਿਆ, ਭਾਈ ਨਰਾਇਣ ਸਿੰਘ ਮੈਨੇਜਰ ਸੀ ਉਸ ਵੇਲੇ ਉੱਥੇ, ਕਹਿੰਦੇ ਨੇ 5:44 ਤੇ ਸਵੇਰੇ 20 ਫਰਵਰੀ ਨੂੰ ਇਹ ਅੰਦਰ ਦਾਖਲ ਹੋਏ ਸੀ ਦਰਬਾਰ ਸਾਹਿਬ ਦੀ ਡਿਊਟੀ ਅੰਦਰ। ਇਹਨਾਂ ਨੂੰ ਸੀ ਕਿ ਨਰੈਣੂ ਮਹੰਤ ਹੈ ਨਹੀਂ ਇੱਥੇ, ਉਹ ਗਿਆ ਹੋਇਆ ਲਾਹੌਰ, ਪਰ ਨਰੈਣੂ ਨੂੰ ਕਿਸੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਇਹ ਕੁਝ ਹੋਣਾ ਹੈ, ਉਹ ਗਿਆ ਨਹੀਂ ਸੀ, ਕਿਤੇ ਅੰਦਰ ਹੀ ਸੀ। ਉਹਨੇ ਸਭ ਬੰਦੇ ਤਿਆਰ ਕੀਤੇ ਹੋਏ ਸੀ, ਤੇਲ ਦੇ ਪੀਪੇ ਭਰ ਭਰ ਕੇ ਰੱਖੇ ਹੋਏ ਸਨ, ਪੂਰੀ ਤਿਆਰੀ ਸੀ, ਇੱਕ ਨਹੀਂ ਛੱਡਣਾ, ਜਦੋਂ ਅੰਦਰ ਵੜਨਗੇ ਭੁੰਨ ਦੇਣੇ ਨੇ ਸਾਰੇ। ਇਸੇ ਤਰ੍ਹਾਂ ਹੋਇਆ, ਸੰਗਤ ਸਾਰੀ ਅੰਦਰ ਵੜੀ, ਜਦੋਂ ਦਰਬਾਰ ਸਾਹਿਬ ਦੇ ਵਿੱਚ ਬਹਿ ਗਏ ਸਾਰੇ, ਇਹ ਨਹੀਂ ਸੀ ਸੋਚਿਆ ਵੀ ਆਹ ਕੁਝ ਹੋ ਜਾਣਾ, 150 ਤੋਂ ਵੱਧ ਗਿਣਤੀ ਸੀ, ਕਹਿੰਦੇ ਅੰਦਰ ਚੌਂਕੜੇ ਮਾਰ ਕੇ ਬਹਿ ਗਏ। ਭਾਈ ਲਛਮਣ ਸਿੰਘ ਧਾਰੋਵਾਲ ਗੁਰੂ ਸਾਹਿਬ ਜੀ ਦੀ ਤਾਬਿਆ ਬਹਿ ਗਏ, ਚੌਰ ਹੱਥ ਵਿੱਚ ਹੈ, ਹੁਕਮਨਾਮਾ ਲਿਆ ਤੇ ਚੌਰ ਕਰਕੇ ਜਾਪ ਲੱਗ ਪਿਆ ਕਰਨ। ਇਹਨੇ ਨੂੰ ਫਿਰ ਨਰੈਣੂ ਮਹੰਤ ਆਪਣੇ ਬੰਦੇ ਲੈ ਕੇ ਪਹੁੰਚ ਗਏ, ਉਹਨਾਂ ਨੇ ਅੰਨੇ ਵਾਹ ਗੁਰਮੁਖੋ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਟਹਿਲ ਸਿੰਘ ਨੂੰ ਗੋਲੀ ਲੱਗੀ, ਕਹਿੰਦੇ ਬਾਹਰਲੇ ਪਾਸੇ ਖਲੋਤਾ ਸੀ, 18 ਰੁਪਏ ਨੇ ਆਪਣੀ ਜੇਬ ਵਿੱਚੋਂ ਕੱਢ ਕੇ, ਬੀਬੀਆਂ ਜਿੰਨੀਆਂ ਸਨ ਨਾ ਨਾਲ, ਉਹਨਾਂ ਨੂੰ ਨਾਲ ਨਹੀਂ ਸੀ ਲੈ ਕੇ ਗਏ। ਬੀਬੀਆਂ ਨੂੰ ਉਸ ਵੇਲੇ ਇੱਕ ਗੁਰਦੁਆਰੇ ਵਿੱਚ ਕਿਹਾ ਸੀ ਵੀ ਤੁਸੀਂ ਇੱਥੇ ਰਹਿਣਾ, ਇਕੱਲੇ ਸਿੰਘ ਗਏ ਸੀ, ਜੇਬ ਚੋਂ ਤੁਰਨ ਲੱਗੇ ਨੇ 18 ਰੁਪਏ ਲਛਮਣ ਸਿੰਘ ਦੀ ਘਰ ਵਾਲੀ ਨੂੰ ਫੜਾਏ। ਕਹਿਣ ਲੱਗਾ, ਭੈਣੇ ਮੈਨੂੰ ਪਤਾ ਹੈ ਅਸੀਂ ਹੁਣ ਮੁੜ ਕੇ ਨਹੀਂ ਆਉਣਾ, ਪਰ ਆ ਉਦੋਂ ਤੂੰ ਲੰਗਰ ਵਿੱਚ ਪਾ ਦੇਈ ਜਦੋਂ ਸਾਡਾ ਭੋਗ ਪਏਗਾ। ਇਹ ਉਦੋਂ 18 ਰੁਪਏ ਜੇਬ ਵਿੱਚੋਂ ਕੱਢ ਕੇ ਫੜਾ ਗਿਆ ਸੀ, ਇਹੀ ਜਾਣ ਤੋਂ ਪਹਿਲਾਂ ਕਿ ਸਮਾਂ ਤੇ ਹੁਣ ਆ ਜਾਣਾ। ਉਹਨੂੰ ਪਤਾ ਸੀ ਵੀ ਹੁਣ ਵਾਪਸ ਨਹੀਂ ਆਉਣਾ, ਬਾਹਰ ਖਲੋਤਾ ਸੀ। ਸਭ ਤੋਂ ਪਹਿਲਾਂ ਗੋਲੀ ਟਹਿਲ ਸਿੰਘ ਦੇ ਲੱਗੀ ਸੀ, ਜਿਹੜਾ ਕਹਿੰਦਾ ਸੀ ਮੈਂ ਨਹੀਂ ਮੁੜਨਾ, ਬਾਕੀ ਸਾਰੇ ਮੁੜ ਜਾਓ, ਮੈਂ ਮੱਥਾ ਟੇਕ ਕੇ ਆਉਣਾ, ਹੁਣ ਨਨਕਾਣਾ ਸਾਹਿਬ ਨਮਸਕਾਰ ਕਰਨੀ ਹੈ ਜਾ ਕੇ। ਫਿਰ ਗੁਰਮੁਖੋ ਉਹਨਾਂ ਨੇ ਅੰਨੇ ਵਾਹ ਜਦੋਂ ਗੋਲੀਆਂ ਚਲਾਈਆਂ ਤੇ ਤਾਬਿਆ ਬੈਠਾ ਸੀ, ਕਹਿੰਦੇ ਨੇ ਉਸ ਵੇਲੇ ਭਾਈ ਲਛਮਣ ਸਿੰਘ ਤਾਬਿਆ ਬੈਠੇ, ਜਦੋਂ ਗੋਲੀਆਂ ਗੁਰੂ ਗ੍ਰੰਥ ਸਾਹਿਬ ਵੱਲ ਵੀ ਆ ਲੱਗ ਪਈਆਂ ਨਾ ਆਉਣ, ਕਈ ਗੋਲੀਆਂ ਲੱਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਵੀ, ਇਹਨੇ ਫਿਰ ਉੱਪਰੋਂ ਨਾ ਜੱਫਾ ਮਾਰ ਲਿਆ, ਉੱਪਰਲੇ ਪਾਸੇ ਬਾਹਾਂ ਪਾ ਲਈਆਂ ਗੁਰੂ ਗ੍ਰੰਥ ਸਾਹਿਬ ਦੇ, ਤੇ ਉੱਪਰ ਦੀ ਬਾਹਾਂ ਪਾ ਕੇ ਆਖਣ ਲੱਗਾ, ਉਹ ਪਾਪੀਓ ਇਹਦੇ ਸਿਰ ਦੇ ਤੇ ਇੰਨਾ ਕੁਝ ਕਰਦੇ ਹੋ, ਸਤਿਗੁਰੂ ਨੂੰ ਤੇ ਬਖਸ਼ ਦਿਓ। ਉਹਨਾਂ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਪਰਵਾਹ ਨਹੀਂ ਕੀਤੀ, ਸਾਰੀਆਂ ਬਾਹਾਂ ਜਿਹੜੀਆਂ ਸੀ ਉਹਦੀਆਂ ਵਿੰਨੀਆਂ ਗਈਆਂ। ਫਿਰ ਧੂ ਕੇ ਤਾਬਿਆ ਬੈਠੇ ਨੂੰ ਕਹਿੰਦੇ ਨੇ ਭਾਈ ਲਛਮਣ ਸਿੰਘ ਨੂੰ ਇਹਨਾਂ ਨੇ ਬਾਹਰ ਲਿਆਂਦਾ। ਫਿਰ ਭਾਈ ਲਛਮਣ ਸਿੰਘ ਨੂੰ ਜਿਉਂਦੇ ਨੂੰ ਜੰਡ ਦੇ ਨਾਲ ਪੁੱਠਾ ਬੰਨ ਕੇ ਤੇਲ ਪਾ ਕੇ ਅੱਗ ਲਾਤੀ। ਫਿਰ ਜਿੰਨੇ ਸਿੰਘ ਸਨ ਗੋਲੀਆਂ ਖਾ ਕੇ ਜਿਹੜੇ ਜ਼ਖਮੀ ਹੋਏ ਸਨ, ਫਿਰ ਉਹਨਾਂ ਕੱਲੇ ਕੱਲੇ ਨੂੰ ਜਿਉਂਦਿਆਂ ਨੂੰ ਟਾਕੂਏ ਨਾਲ ਵੱਢਿਆ। ਸਾਧ ਸੰਗਤ ਜੀ, ਲਗਾਤਾਰ ਕਈ ਘੰਟੇ ਇਸੇ ਤਰ੍ਹਾਂ ਉਹ ਜ਼ਾਲਮ ਜਰਵਾਣੇ ਸਾਧ ਸੰਗਤ ਬੇਦੋਸ਼ਿਆਂ ਉੱਤੇ ਜ਼ੁਲਮ ਢਾਉਂਦੇ ਰਹੇ ਤੇ ਗੁਰੂ ਕੇ ਸਿੰਘ ਵਾਹਿਗੁਰੂ ਵਾਹਿਗੁਰੂ ਕਰਦੇ ਸ਼ਹੀਦ ਹੋ ਗਏ। ਇੱਕ ਨਹੀਂ ਸੀ ਬਚਿਆ, ਇੱਕ ਵੀ। ਸਵੇਰੇ ਫੇਰੇ ਸਫਾਈਆਂ ਕਰ ਰਹੇ ਨੇ, ਲਾਸ਼ਾਂ ਸਾਂਭ ਰਹੇ ਨੇ, ਟੁਕੜੇ ਮਾਸ ਤੇ ਸਾਂਭ ਰਹੇ ਨੇ, उस वेले फिर एक बच्चा अलमारी विच बंद सी। ओ बच्चा 12 साल दा जर्ग पिंड दा, ओदा जर्ग पिंड सी ओदा इत्थों दा सी। ओ बच्चे दे अंदरों बोलण दी आवाज आई, ओह विच उहनूं अलमारी च बंद करता सी भी जदों फायरिंग होण लगी उहनां ने बच्चे नूं अंदर बंद करता। ओ आखण लगा पिता जी तुसीं ते मैनूं लै के आए सी घरों भी तूं वी आपां शहीद होण चले आ ਤੇ ਮੈਨੂੰ ਤੇ ਤੁਸੀਂ ਅਲਮਾਰੀ ਚ ਹੀ ਬੰਦ ਕਰ ਦਿੱਤਾ, ਮੈਂ ਤੇ ਸ਼ਹੀਦ ਹੋਇਆ ਹੀ ਨੀ ਅਜੇ ਅੰਦਰ। ਉਹ ਕਹਿੰਦੇ ਏਦਾਂ ਆਵਾਜ਼ ਮਾਰਦਾ। ਫਿਰ ਉਹਦੇ ਮਹੰਤ ਦੇ ਬੰਦੇ ਸਫਾਈ ਕਰਦੇ ਸਨ, ਜਦੋਂ ਉਹਨਾਂ ਨੇ ਵੇਖਿਆ ਵੀ ਇਹ ਆਵਾਜ਼ ਕਿੱਥੋਂ ਆਈ ਹੈ, ਫਿਰ ਉਹਨਾਂ ਨੇ ਅਲਮਾਰੀ ਖੋਲੀ, 12 ਸਾਲ ਦੇ ਉਸ ਬੱਚੇ ਨੂੰ ਵੀ ਉਹਨਾਂ ਨੇ ਬਾਹਰ ਕੱਢ ਕੇ ਉਹਨੂੰ ਵੀ ਬਲ ਦੀ ਅੱਗ ਦੇ ਵਿੱਚ ਸੁੱਟਿਆ ਜਿਉਂਦੇ ਨੇ। ਇਸ ਤਰ੍ਹਾਂ ਗੁਰਮੁਖੋਂ ਲਗਾਤਾਰ ਇਹ ਕਤਲੇਆਮ ਹੁੰਦਾ ਰਿਹਾ। ਫਿਰ ਹੌਲੀ ਹੌਲੀ ਪਤਾ ਲੱਗਿਆ ਸਿੰਘਾਂ ਨੂੰ, 2200 ਸਿੰਘ ਫਿਰ ਇਕੱਠਾ ਹੋ ਕੇ ਭਾਈ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ ਵੀ ਧਾਰੋਵਾਲ ਲਛਮਣ ਸਿੰਘ ਪਹੁੰਚ ਗਿਆ। ਦਲੀਪ ਸਿੰਘ ਨੂੰ ਪਤਾ ਲੱਗਾ ਜਿਹੜਾ ਕਾਰਖਾਨੇ ਵਿੱਚ ਸੌਂ ਗਿਆ ਸੀ, ਜਿਹਨੇ ਵਾਅਦਾ ਕੀਤਾ ਸੀ ਕਿ ਮੈਂ ਲਛਮਣ ਸਿੰਘ ਨੂੰ ਰੋਕਾਂਗਾ, ਉਹਨੂੰ ਸਿੰਘ ਰੋਕਦੇ ਰਹੇ। ਅੰਦਰ ਬੜਾ ਮਾੜਾ ਹੋ ਰਿਹਾ, ਦਲੀਪ ਸਿੰਘ ਅੰਦਰ ਨਾ ਜਾ, ਕਹਿਣ ਲੱਗਾ ਮੇਰੇ ਮੱਥੇ ਤੇ ਦਾਗ ਲੱਗ ਜਾਏਗਾ, ਇਹਨੇ ਵਾਅਦਾ ਕੀਤਾ ਸੀ ਸੁਨੇਹਾ ਨਹੀਂ ਪਹੁੰਚਾਇਆ। ਫਿਰ ਦਲੀਪ ਸਿੰਘ ਵੀ ਕਹਿੰਦੇ ਅੰਦਰ ਵੜ ਗਿਆ, ਉਹ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਸੀ, ਸਾਰੇ ਸਿੰਘ ਸ਼ਹੀਦ ਹੋ ਗਏ। ਫਿਰ ਗੁਰਮੁਖੋ 2200 ਸਿੰਘ ਲੈ ਕੇ ਕਰਤਾਰ ਸਿੰਘ ਝੱਬਰ, ਬੂਟਾ ਸਿੰਘ ਲਾਇਲਪੁਰ, ਹੋਰ ਸਾਰੇ ਸਿੰਘ ਆਏ। ਜਦੋਂ ਅੰਦਰ ਵੜਨ ਲੱਗੇ, ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ, ਵੱਡੇ ਵੱਡੇ ਆਫਿਸਰ ਆ ਗਏ, ਅੰਦਰ ਜਾਣ ਨਾ ਦੇਣ, ਨਹੀਂ ਜਾਣ ਦੇਣਾ। ਕਹਿਣ ਲੱਗੇ ਕਿਉਂ ਨਹੀਂ ਜਾਣ ਦੇਣਾ, ਹੁਣ ਤੁਸੀਂ ਸਾਨੂੰ ਸਿੰਘਾਂ ਨੂੰ ਰੋਕੋ ਨਾ, ਸਾਡੇ ਸਬਰ ਦਾ ਕੜ ਟੁੱਟ ਜਾਏਗਾ, ਭਾਵੇਂ ਫਿਰ ਕੋਈ ਵੀ ਆਵੇ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ। ਫਿਰ ਉਹਨਾਂ ਨੇ ਖੁੱਲੇ ਛੱਡ ਦਿੱਤਾ। ਫਿਰ ਸਿੰਘ ਗਏ, ਇਹਨਾਂ ਨੇ ਜਾ ਕੇ ਅੰਦਰ ਵੇਖਿਆ, ਉਹ ਦਰਦਨਾਕ ਸੀਨ। ਕਹਿੰਦੇ ਨੇ ਥਾਂ ਥਾਂ ਉੱਤੇ ਬੋਟੀਆਂ ਖਿਲਰੀਆਂ ਹੋਈਆਂ ਸਨ, ਜਗ੍ਹਾ ਜਗ੍ਹਾ ਉੱਤੇ ਸਿੰਘਾਂ ਦੇ ਕਕਾਰ ਸੜੇ ਹੋਏ ਗਾਤਰੇ, ਤੇ ਉਸ ਵੇਲੇ 127 ਖੋਪੜੀਆਂ ਮਿਲੀਆਂ ਸੀ। 127 ਮੈਨੇਜਰ ਨੇ ਜਿਹੜੀ ਲਿਖੀ ਹੈ, ਕਹਿੰਦੇ ਚ ਬੱਚਾ ਪੈਰ ਧੋਣ ਵਾਲਾ ਸੀ, ਉੱਪਰ ਤੱਕ ਖੂਨ ਨਾਲ ਭਰ ਗਿਆ ਸੀ, ਜਿਹੜਾ ਪੈਰ ਚ ਚਰਨ ਧੋ ਕੇ ਸੰਗਤ ਅੰਦਰ ਲੰਘਦੀ ਸੀ। ਉਹ ਸਮਾਂ ਕਹਿੰਦੇ ਵੇਖਿਆ ਨਹੀਂ ਸੀ ਜਾਂਦਾ, ਜਿਹੜਾ ਜਾਂਦਾ ਹੈ ਭੁੱਬਾ ਮਾਰ ਮਾਰ ਕੇ ਰੋਂਦਾ। ਧੰਨੋ ਸਿੰਘੋ ਏਡੀ ਵੱਡੀ ਕੁਰਬਾਨੀ, ਆਪਾਂ ਅਰਦਾਸ ਵਿੱਚ ਐਵੇਂ ਉਹਨਾਂ ਨੂੰ ਯਾਦ ਨਹੀਂ ਕਰਦੇ, ਗੁਰਦੁਆਰੇ ਦੇ ਸੁਧਾਰ ਹਿੱਤ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਆਪਾਂ ਰੋਜ਼ ਅਰਦਾਸ ਵਿੱਚ ਐਵੇਂ ਨਹੀਂ ਉਹਨਾਂ ਨੂੰ ਗੁਰਮੁਖੋਂ ਯਾਦ ਕਰਦੇ, ਬੜੀ ਵੱਡੀ ਕਮਾਈ ਸੀ। ਸ਼ਹਾਦਤਾਂ ਦੇ ਜਾਮ ਪੀਤੇ, ਹੱਸ ਹੱਸ ਕੇ ਗੁਰੂ ਕੇ ਸਿੰਘ ਸ਼ਹੀਦ ਹੋ ਗਏ। ਤੇ ਗੁਰਮੁਖੋ ਉੱਥੇ ਫਿਰ ਜਦੋਂ ਸੰਗਤ ਦਾ ਬਹੁਤਾ ਜ਼ੋਰ ਪਿਆ, ਫਿਰ ਇਹ ਨਰੈਣੂ ਮਹੰਤ ਤੇ ਉਹਦੇ ਚੇਲਿਆਂ ਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕੀਤਾ ਗਿਆ, ਜੇਲੇ ਬੰਦ ਕਰ ਦਿੱਤੇ ਗਏ। ਫਿਰ 23 ਫਰਵਰੀ ਜਿਹੜੀ ਪਰਸੋਂ ਆਉਣੀ ਹੈ, 23 ਫਰਵਰੀ 1921 ਵਿੱਚ ਫਿਰ ਬਹੁਤ ਵੱਡੀ ਇੱਕੋ ਹੀ ਚਿਖਾ ਬਣਾਈ, ਇੱਕੋ ਚਿਖਾ ਦੇ ਵਿੱਚ ਫਿਰ ਸਾਰਿਆਂ ਸਿੰਘਾਂ ਦਾ ਸੰਸਕਾਰ ਕਰਨਾ ਸੀ। ਕਹਿੰਦੇ ਨੇ 4 ਅੱਧ ਸੜੀਆਂ ਲਾਸ਼ਾਂ ਮਿਲੀਆਂ ਸਨ, 127 126 ਖੋਪੜੀਆਂ ਮਿਲੀਆਂ ਸਨ, 4 ਟੋਕਰੇ ਮਾਸ ਦੇ ਸਾਰੇ ਇਕੱਠੇ ਕਰਕੇ ਇੱਕ ਜਗ੍ਹਾ ਵੱਡਾ ਵੱਡੀ ਚਿਖਾ ਬਣਾ ਕੇ ਅੱਗ ਲਾਉਣ ਲੱਗੇ। ਰਾਗੀ ਹੀਰਾ ਸਿੰਘ ਉਸ ਵੇਲੇ ਸਨ, ਇਹ ਕਹਿੰਦੇ ਰਾਗੀ ਹੀਰਾ ਸਿੰਘ ਇੱਕੋ ਇੱਕ ਇਹੋ ਜਿਹਾ ਰਾਗੀ ਹੋਇਆ ਹੈ ਜਿਹਨੂੰ ਸਾਰੀ ਦੁਨੀਆ ਮੰਨਦੀ ਸੀ, ਇੰਨੀ ਨਿਮਰਤਾ ਵਾਲਾ ਬੰਦਗੀ ਵਾਲੀ ਰੂਹ ਸੀ, ਹੀਰਾ ਸਿੰਘ ਦਰਬਾਰ ਸਾਹਿਬ ਦਾ ਰਾਗੀ ਸੀ। ਕਹਿੰਦੇ ਨੇ ਉਹ ਵੀ ਉੱਥੇ ਪਹੁੰਚਿਆ, ਪ੍ਰੋਫੈਸਰ ਜੋਧ ਸਿੰਘ ਸੀ ਇੱਕ, ਉਹਨਾਂ ਨੇ ਅਰਦਾਸ ਕੀਤੀ ਜਦੋਂ ਚਿਖਾ ਨੂੰ ਅੱਗ ਲਾਉਣ ਲੱਗੇ, ਤੇ ਅਰਦਾਸ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਆਵਾਜ਼ ਦਿੱਤੀ। ਕਹਿੰਦੇ ਸਿੱਖਾਂ ਦੇ ਇਤਿਹਾਸ ਤੇ ਕਈ ਸ਼ੰਕੇ ਕਰਦੇ ਨੇ, ਇਹਨਾਂ ਨੇ ਬੰਦ ਬੰਦ ਕਟਾਏ ਨਹੀਂ ਐਵੇਂ ਗੱਲਾਂ ਬਣਾਈਆਂ, ਖੋਪਰ ਲੁਹਾਏ ਨਹੀਂ ਐਵੇਂ ਗੱਲਾਂ ਬਣਾਈਆਂ ਨੇ, ਚਰਖੜੀਆਂ ਤੇ ਚੜੇ ਨਹੀਂ, ਦੇਗਾਂ ਵਿੱਚ ਕੜੇ ਨਹੀਂ, ਇਹਨਾਂ ਨੇ ਐਵੇਂ ਗੱਲਾਂ ਬਣਾਈਆਂ ਨੇ। ਉਹ ਕਹਿੰਦੇ ਜਿਹੜਾ ਵੀ ਅੱਜ ਸਿੱਖਾਂ ਦੇ ਇਤਿਹਾਸ ਉੱਤੇ ਸ਼ੰਕਾ ਕਰਦਾ ਹੈ, ਉਹ ਅੱਖੀਂ ਆ ਕੇ ਵੇਖੇ, ਆ ਕੇ ਵੇਖੋ 126 ਖੋਪੜੀਆਂ ਨੇ, ਆ ਕੇ ਵੇਖੋ 4 ਟੋਕਰੇ ਮਾਸ ਦੇ ਭਰੇ ਨੇ, ਆ ਕੇ ਵੇਖੋ ਆ 4 ਅੱਧ ਸੜੀਆਂ ਲਾਸ਼ਾਂ ਵਿੱਚ ਪਈਆਂ ਨੇ, ਅਜੇ ਅਸੀਂ ਲਾਂਬੂ ਨਹੀਂ ਲਾਇਆ। ਜਿਹਦੇ ਮਨ ਵਿੱਚ ਸ਼ੰਕਾ ਹੈ ਅੱਖੀਂ ਆ ਕੇ ਵੇਖ ਲਓ, ਸਿੱਖ ਜੋ ਰੋਜ਼ ਅਰਦਾਸ ਵਿੱਚ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ, ਲੋੜ ਪੈਣ ਉੱਤੇ ਕਰਕੇ ਵੀ ਵਿਖਾਉਂਦੇ ਨੇ। ਧੰਨ ਸਨ ਗੁਰੂ ਕੇ ਪਿਆਰੇ ਗੁਰਮੁਖੋ, ਜਿਵੇਂ ਬਲ ਦੀ ਲਾਟ ਵੇਖ ਕੇ ਦੀਵਾ ਪਰਵਾਨੇ
ਛਮਾ ਉੱਤੇ ਸੜਨ ਵਾਸਤੇ ਆਉਂਦੇ ਨੇ ਨਾ ਪਤੰਗੇ। ਇਸੇ ਤਰ੍ਹਾਂ ਧੰਨ ਗੁਰੂ ਕੇ ਪਿਆਰੇ ਕਿਸੇ ਵੇਲੇ ਪੁੱਛਿਆ ਸੀ ਤਾਰੂ ਸਿੰਘ ਨੂੰ ਚਰਖੜੀ ਤੇ ਖੋਪੜੀ ਚਾੜਿਆ ਸੀ, ਖੋਪੜੀ ਲਾਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਚਰਖੜੀ ਤੇ ਵੀ ਚਾੜਿਆ ਸੀ ਤੇ ਪੁੱਛਿਆ ਸੀ ਜਕਰੀਏ ਨੇ ਕਿੰਨਾ ਕੁ ਸਵਾਦ ਆਇਆ ਚਰਖੜੀ ਤੇ ਚੜ੍ਹਨ ਦਾ। ਕਹਿੰਦੇ ਛਮਾ ਤੇ ਸੜਨ ਦਾ ਆਨੰਦ ਪਤੰਗਿਆਂ ਨੂੰ ਪਤਾ ਹੁੰਦਾ ਹੈ, ਮੱਖੀਆਂ ਨੂੰ ਕੀ ਪਤਾ ਹੈ। ਇਹਨਾਂ ਚਰਖੜੀਆਂ ਤੇ ਚੜ੍ਹਨ ਦਾ ਜਿਹੜਾ ਆਨੰਦ ਹੈ ਨਾ ਇਹ ਖਾਲਸੇ ਨੂੰ ਹੀ ਪਤਾ, ਤੇਰੇ ਵਰਗਿਆਂ ਨੂੰ ਪਤਾ ਨਹੀਂ ਲੱਗ ਸਕਦਾ। ਫਿਰ ਉਹ ਅਰਦਾਸ ਹੋਈ, ਜਦੋਂ ਅੱਗ ਬਲੀ ਲਾਂਬੂ ਲੱਗ ਗਿਆ, ਕਹਿੰਦੇ ਨੇ ਉੱਥੇ ਫਿਰ ਸ਼੍ਰੋਮਣੀ ਕਮੇਟੀ ਦੇ ਮਤੇ ਪਾਏ ਗਏ। ਇਹ ਲਿਖਿਆ ਗਿਆ ਵਿੱਚ ਵੀ ਅੱਜ ਤੋਂ ਮੁੜ ਕੇ ਇਹੋ ਜਿਹੇ ਕੁਕਰਮੀ ਬੰਦੇ ਗੁਰਦੁਆਰਿਆਂ ਦੇ ਪ੍ਰਬੰਧ ਨਹੀਂ ਸਾਂਭਣਗੇ, ਅੱਜ ਤੋਂ ਮੁੜ ਕੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਹੋਣਗੇ ਉਹ ਇਹੋ ਜਿਹੇ ਨਹੀਂ ਹੋਣਗੇ। ਨਰੇਣੂ ਮਹੰਤ ਵਰਗੇ ਇਹੋ ਜਿਹਾ ਬੰਦਿਆਂ ਨੂੰ ਕਾਬਜ ਨਹੀਂ ਹੋਣ ਦਿੱਤਾ ਜਾਏਗਾ, ਪਰ ਵਿਰਲੇ ਥਾਵਾਂ ਉੱਤੇ ਗੁਰੂ ਕੇ ਪਿਆਰ ਵਾਲੇ ਨੇ, ਨਹੀਂ ਤੇ ਕਿਰਪਾਨਾਂ ਤੇ ਪੈ ਗਈਆਂ ਨੇ, ਪਰ ਰੂਹ ਕਈਆਂ ਚ ਅਜੇ ਵੀ ਨਰੇਣੂ ਦੀ ਤੁਰੀ ਫਿਰਦੀ, ਰੂਹ ਕਈਆਂ ਚ ਅਜੇ ਵੀ ਹੈ। ਗੁਰਮੁਖੋ ਧਿਆਨ ਦੇਣਾ, ਉਸ ਤੋਂ ਬਾਅਦ ਫਿਰ ਕਈ ਮਹੀਨੇ ਜੇਲੇ ਡੱਕੇ ਰਹੇ, ਸਜ਼ਾ ਮਿਲੀ, ਨੌ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ, ਨਰੈਣੂ ਮਹੰਤ ਦੇ ਨਾਲ ਸੱਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ, ਤੇ ਬਾਕੀ ਦੇ ਸਾਰਿਆਂ ਨੂੰ ਸੱਤ ਸੱਤ ਸਾਲ ਦੀ ਕੈਦ ਹੋਈ। ਫਿਰ ਇਹਨਾਂ ਨੇ ਅਪੀਲ ਪਾਈ ਸਾਡੀ ਸਜ਼ਾ ਮਾਫ ਕੀਤੀ ਜਾਵੇ, ਕਈਆਂ ਨੂੰ ਬਰੀ ਕਰ ਦਿੱਤਾ ਗਿਆ, ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਕਈਆਂ ਦੀ ਘਟਾ ਦਿੱਤੀ ਗਈ, ਜੇਲੇ ਬੰਦ ਕੀਤੇ, ਕਈ ਕਈ ਸਾਲ ਦੀ ਸਜ਼ਾ ਹੋਈ। ਤੇ ਫਿਰ ਜਿਹੜੇ ਨਰੈਣੂ ਮਹੰਤ ਦੀ ਜਿਹੜੀ ਸਜ਼ਾ ਸੀ ਇਹਦੇ ਨਾਲ ਸੱਤ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ ਕਰਕੇ ਇਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ ਸੀ। ਕਾਲੇ ਪਾਣੀ ਮੁੜ ਕੇ ਵਾਪਸ ਨਹੀਂ ਫਿਰ ਆਇਆ ਨਰੈਣੂ ਮਹੰਤ। ਤੇ ਮੈਂ ਇੱਕ ਅਰਜ਼ ਇੱਥੇ ਕਰਨੀ ਚਾਹਾਂਗਾ, ਇੱਕ ਨਰੈਣੂ ਮਹੰਤ ਹੈ, ਇੱਕ ਨਰੈਣੂ ਮਹੰਤ ਹੈ। ਹੁਣ ਕਈ ਲੋਕ ਨੇ ਨਾ ਉਹ ਆਖਣਗੇ ਬੜੇ ਮਹੰਤ, ਬੜੇ ਮਸੰਦ ਆਏ, ਬੜੇ ਮਹੰਤ ਆਏ, ਸੰਤਾਂ ਵਾਸਤੇ ਵੀ ਅੱਜ ਕੱਲ੍ਹ ਕਹਿੰਦੇ ਨੇ, ਅੱਜ ਕੱਲ੍ਹ ਸੰਤ ਬੜੇ ਨੇ, ਧਿਆਨ ਦੇਣਾ, ਮਸੰਦ ਆਏ, ਮਸੰਦ ਜੇ ਕੁਕਰਮੀ ਹੋ ਗਏ, ਮਸੰਦਾਂ ਦੇ ਵਿੱਚ ਮਾੜੇ ਆ ਗਏ, ਪਰ ਮਸੰਦਾਂ ਵਿੱਚ ਕਮਾਈ ਵਾਲੇ ਵੀ ਸਨ, ਜੇ ਮਹੰਤ ਮਾੜੇ ਸਨ ਤੇ ਮਹੰਤਾਂ ਵਿੱਚ ਕਮਾਈ ਵਾਲੇ ਵੀ ਸਨ। ਮੈਂ ਮੰਨਣਾ ਵੀ ਇਹ ਸੰਤ ਲਫ਼ਜ਼ ਜਿਹੜਾ ਹੈ ਬੜੇ ਲੋਕ ਇਸ ਸ਼ਬਦ ਨੂੰ ਵਰਤਦੇ ਨੇ ਸਿਰਫ, ਪਰ ਉਹਨਾਂ ਕੋਲ ਸੰਤ ਵਾਲੀ ਗੱਲ ਨਹੀਂ ਹੁੰਦੀ, ਪਰ ਗੁਰਮੁਖੋ ਕਮਾਈ ਵਾਲੇ ਵੀ ਨੇ, ਜੀਵਨ ਵਾਲੇ ਵੀ ਨੇ। ਇੱਕ ਪਾਸੇ ਸਾਕਾ ਪੜ੍ਹ ਲਓ ਨਨਕਾਣੇ ਦਾ, ਉੱਥੇ ਸਿੰਘਾਂ ਨੂੰ ਨਿਹੱਥਿਆਂ ਨੂੰ ਸ਼ਹੀਦ ਕਰਨ ਵਾਲਾ ਨਰੈਣੂ ਮਹੰਤ ਹੈ, ਪਰ ਦੂਜਾ ਸਾਕਾ ਪੰਜਾ ਸਾਹਿਬ ਦਾ ਪੜ੍ਹ ਲੈਣਾ ਗੁਰਮੁਖੋ, ਪੰਜਾ ਸਾਹਿਬ ਦੇ ਵਿੱਚ ਸਭ ਤੋਂ ਅੱਗੇ ਟ੍ਰੇਨ ਥੱਲੇ ਆਉਣ ਵਾਲਾ ਵੀ ਮਹੰਤ ਕਰਮ ਸਿੰਘ ਹੈ। ਆਖੋ ਸਤਨਾਮ। ਇੱਕ ਪਾਸੇ ਸ਼ਹੀਦ ਕਰਨ ਵਾਲਾ ਮਹੰਤ ਹੈ, ਪਰ ਇੱਕ ਪਾਸੇ ਸਭ ਤੋਂ ਅੱਗੇ ਹੋ ਕੇ ਭਾਈ ਪ੍ਰਤਾਪ ਸਿੰਘ ਤੇ ਕਰਮ ਸਿੰਘ ਜਿਹੜੇ ਸ਼ਹੀਦ ਹੋਏ ਨੇ, ਕਰਮ ਸਿੰਘ ਵੀ ਮਹੰਤ ਹੈ, ਉਹ ਆਨੰਦਪੁਰ ਸਾਹਿਬ ਦੀ ਮਹੰਤੀ ਕਰਦਾ ਸੀ। ਆਨੰਦਪੁਰ ਸਾਹਿਬ ਜਦੋਂ ਕਿਹਾ ਆਨੰਦਪੁਰ ਸਾਹਿਬ ਵੀ ਕਬਜ਼ਾ ਲੈਣਾ ਹੈ ਤੇ ਕਰਮ ਸਿੰਘ ਆਪ ਆਇਆ, ਇਹਨੇ ਆ ਕੇ ਆਖਿਆ ਖਾਲਸਾ ਜੀ ਆ ਆਨੰਦਪੁਰ ਸਾਹਿਬ ਦੇ ਸਾਰੇ ਕਾਗਜ਼ਾਤ ਲੈ ਆਇਆ, ਦੱਸੋ ਇਹ ਸਾਰਾ ਕੁਝ ਤੁਸੀਂ ਸਾਂਭੋ। ਤੇ ਮਹੰਤ ਕਰਮ ਸਿੰਘ ਸੀ। ਮੈਂ ਦੋ ਮਿੰਟ ਵਿੱਚ ਪੰਜਾਬ ਸਾਹਿਬ ਦੇ ਸਾਕੇ ਦਾ ਜ਼ਿਕਰ ਕਰਨਾ। ਨਨਕਾਣਾ ਸਾਹਿਬ ਸਿੰਘ ਸ਼ਹੀਦ ਹੋਏ, ਸੰਸਕਾਰ ਹੋਇਆ 23 ਫਰਵਰੀ ਨੂੰ, 23 ਫਰਵਰੀ ਨੂੰ ਉਹਨਾਂ ਸਿੰਘਾਂ ਦਾ ਸੰਸਕਾਰ ਹੋਇਆ। ਤੇ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਸਾਕਾ ਹੋਇਆ ਸੀ ਉਹ ਗੁਰੂ ਕੇ ਬਾਗ ਤੋਂ ਨਿਹੱਥੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅਟਕ ਜੇਲ ਵਿੱਚ ਭੇਜਣਾ ਸੀ, ਟ੍ਰੇਨ ਭਰ ਕੇ ਜਾ ਰਹੀ ਸੀ, ਸਿੰਘ ਭੁੱਖੇ ਸਨ। ਮਹੰਤ ਕਰਮ ਸਿੰਘ ਹਸਨ ਅਬਦਾਲ ਦਾ ਸਟੇਸ਼ਨ ਹੈ ਪੰਜਾਬ ਸਾਹਿਬ ਤੇ ਨਾਂ ਹੈ ਨਾ, ਉਹ ਸ਼ਹਿਰ ਦਾ ਨਾਂ ਹਸਨ ਅਬਦਾਲ, ਉੱਥੋਂ ਦਾ ਸਟੇਸ਼ਨ ਹੈ। ਉਸ ਵੇਲੇ ਮਹੰਤ ਕਰਮ ਸਿੰਘ ਤੇ ਇੱਕ ਭਾਈ ਪ੍ਰਤਾਪ ਸਿੰਘ ਹੋਏ ਨੇ, ਚੜ੍ਹਦੀ ਕਲਾ ਵਾਲੇ ਸਿੰਘ ਸਨ। ਉਹਨਾਂ ਨੇ ਸੰਗਤ ਇਲਾਕੇ ਦੀ ਇਕੱਠੀ ਕੀਤੀ, ਉਹਨਾਂ ਨੂੰ ਆਖਿਆ ਸੰਗਤ ਜੀ ਨਿਹੱਥੇ ਸਿੰਘਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਵਾਸਤੇ ਲਿਜਾ ਰਹੇ ਨੇ, ਆਪਾਂ ਟ੍ਰੇਨ ਰੋਕ ਕੇ ਉਹਨਾਂ ਨੂੰ ਜਲ ਪਾਣੀ ਛਕਾਉਣਾ। ਸਾਰੀ ਸੰਗਤ ਇਕੱਠੀ ਕਰ ਲਈ, ਸੰਗਤ ਤਿਆਰ ਹੋ ਗਈ, ਮੇਵਿਆਂ ਦੇ ਬਦਾਮਾਂ ਦੇ ਟੋਕਰੇ ਭਰ ਲਏ, ਫਲ ਤਿਆਰ ਕੀਤੇ, ਪ੍ਰਸ਼ਾਦੇ ਬਣਾਏ ਵੀ ਸਿੰਘਾਂ ਨੂੰ ਛਕਾਉਣੇ ਨੇ। ਜਦੋਂ ਹਸਨ ਅਬਦਾਲ ਸਟੇਸ਼ਨ ਤੇ ਆਏ, ਸਟੇਸ਼ਨ ਮਾਸਟਰ ਨੂੰ ਭਾਈ ਪ੍ਰਤਾਪ ਸਿੰਘ ਮਹੰਤ ਕਹਿਣ ਲੱਗਾ, ਟ੍ਰੇਨ ਰੋਕੋ, ਅਸੀਂ ਉਹਨਾਂ ਸਿੰਘਾਂ ਦੀ ਸੇਵਾ ਕਰਨੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ। ਉਸ ਵੇਲੇ ਸਟੇਸ਼ਨ ਮਾਸਟਰ ਨੇ ਜਵਾਬ ਦੇ ਦਿੱਤਾ, ਕਹਿੰਦੇ ਟ੍ਰੇਨ ਨਹੀਂ ਰੁਕੇਗੀ, ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਹੁਣੀ ਆਖਣ ਲੱਗੇ ਟ੍ਰੇਨ ਰੋਕੋ, ਅਸੀਂ ਸਿਰਫ ਉਹਨਾਂ ਨੂੰ ਜਲ ਪਾਣੀ ਛਕਾਉਣਾ, ਸਿੰਘਾਂ ਦੀ ਸੇਵਾ ਕਰਨੀ। ਉਹ ਨਾਮ ਸਟੇਸ਼ਨ ਮਾਸਟਰ ਨੀ ਮੰਨਿਆ, ਕਹਿੰਦੇ ਟ੍ਰੇਨ ਨੀ ਰੁਕੇਗੀ। ਫਿਰ ਮਹੰਤ ਕਰਮ ਸਿੰਘ ਆਖਣ ਲੱਗਾ, ਗੱਲ ਸੁਣ ਲੈ, ਜੇ ਤੂੰ ਰੋਕ ਸਕਦਾ ਤੇ ਟ੍ਰੇਨ ਰੋਕ ਦੇ, ਨਹੀਂ ਤੇ ਲੰਘਣ ਨੀ ਖਾਲਸੇ ਨੇ ਦੇਣੀ। ਉਹ ਆਖਣ ਲੱਗੇ ਰੋਕਣੀ ਨਹੀਂ ਭਾਵੇਂ ਜੋ ਮਰਜ਼ੀ ਹੋ ਜਾਏ। ਮਹੰਤ ਕਰਮ ਸਿੰਘ ਫਿਰ ਅੱਗੇ ਪੈ ਗਿਆ ਪਟੜੀ ਤੇ ਪਹਿਲੇ ਨੰਬਰ ਤੇ, ਫਿਰ ਨਾਲ ਹੀ ਭਾਈ ਪ੍ਰਤਾਪ ਸਿੰਘ ਦੂਜੇ ਨੰਬਰ ਤੇ। ਬਸ ਜਦੋਂ ਦੋਵੇਂ ਆਗੂ ਜਾ ਪਟੜੀ ਤੇ ਪਏ, ਜਿੰਨੀ ਸੰਗਤ ਨਾਲ ਆਈ ਸੀ ਸਾਰੇ ਟ੍ਰੇਨ ਦੀ ਪਟੜੀ ਤੇ ਬਹਿ ਗਏ, ਬਹਿ ਗਏ। ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਵੀ ਬੀਬੀਆਂ ਬਹਿ ਗਈਆਂ ਪਟੜੀ ਤੇ, ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਸੇਵਾ ਕਰਨੀ। ਟ੍ਰੇਨ ਆ ਰਹੀ ਹੈ, ਰੌਲਾ ਪਾ ਰਿਹਾ ਸਟੇਸ਼ਨ ਮਾਸਟਰ, ਆਵਾਜ਼ਾਂ ਦਿੰਦੇ ਨੇ ਉੱਠ ਜਾਓ, ਟ੍ਰੇਨ ਆਏਗੀ ਤੁਹਾਡੇ ਉੱਪਰ ਦੀ ਲੰਘ ਜਾਏਗੀ ਸਭ ਦੇ। ਪਰ ਮਹੰਤ ਕਰਮ ਸਿੰਘ ਕਹਿੰਦਾ ਨਹੀਂ, ਮੈਂ ਸਿੰਘਾਂ ਦੀ ਸੇਵਾ ਕਮਾਉਣੀ। ਮਾੜੇ ਚੰਗੇ ਬੰਦੇ ਸਾਰਿਆਂ ਚ ਹੁੰਦੇ ਨੇ, ਸਾਰਿਆਂ ਨੂੰ ਇੱਕੋ ਰੱਸੇ ਨੀ ਪਰਾਉਣਾ ਚਾਹੀਦਾ, ਸਾਰਿਆਂ ਨੂੰ ਇੱਕੋ ਲੜੀ ਚ ਨਾ ਪਰੋਵੋ ਵੀ ਸਾਰੇ ਇੱਕੋ ਜਿਹੇ ਨੇ। ਨਹੀਂ, ਮਾੜੇ ਚੰਗੇ ਸਾਰਿਆਂ ਵਿੱਚ ਹੁੰਦੇ ਨੇ, ਪੰਜੇ ਉਂਗਲਾਂ ਇੱਕ ਸਾਰ ਨਹੀਂ। ਇੱਕੋ ਮਾਂ ਦੇ ਪੇਟ ਤੋਂ ਜਨਮ ਲੈਣ ਵਾਲੇ ਬੱਚਿਆਂ ਦੇ ਸੁਭਾਅ ਵਿੱਚ ਫਰਕ ਹੁੰਦਾ ਹੈ, ਕੋਈ ਧਰਮੀ ਹੈ ਕੋਈ ਅਧਰਮੀ ਹੈ। ਇਸ ਕਰਕੇ ਮਹੰਤ ਕਰਮ ਸਿੰਘ ਪਹਿਲੇ ਨੰਬਰ ਦੇ ਉੱਤੇ ਸੀ। ਟ੍ਰੇਨ ਆਈ, ਬੜੀ ਕੋਸ਼ਿਸ਼ ਕੀਤੀ ਉੱਠ ਜਾਣ, ਨਾ ਉੱਠੇ। ਦੋ ਸਿੰਘ ਫਿਰ ਅੱਗੇ ਪਏ ਸੀ ਜਿਹੜੇ ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ, ਉਹ ਦੋਵਾਂ ਦੇ ਉੱਪਰੋਂ ਲੰਘ ਗਈ। ਚਾਰ ਨੂੰ ਉਹਨੇ ਜ਼ਖਮੀ ਕੀਤਾ, ਲੱਗ ਗਈਆਂ ਸੀ ਬ੍ਰੇਕਾਂ ਆਪੇ, ਗਾੜੀ ਰੱਤ ਖਾਲਸੇ ਦੀ, ਕਹਿੰਦੇ ਆਪੇ ਬ੍ਰੇਕਾਂ ਲੱਗ ਗਈਆਂ ਸੀ ਆਪੇ, ਟ੍ਰੇਨ ਰੁਕ ਗਈ। ਜਿਉਂ ਹੀ ਟ੍ਰੇਨ ਰੁਕੀ, ਪਰ ਉਸੇ ਵੇਲੇ ਸੰਗਤ ਨੇ ਟ੍ਰੇਨ ਵਿੱਚ ਬਹਿ ਵੜ ਕੇ ਸਾਧ ਸੰਗਤ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਜਲ ਪਾਣੀ ਦੀ ਸੇਵਾ ਕੀਤੀ। ਗੋਰੇ ਅੰਗਰੇਜ਼ ਉੱਥੇ ਖਲੋਤੇ, ਰੰਗ ਉੱਡ ਗਏ ਉਹਨਾਂ ਦੇ ਖਲੋਤਿਆਂ ਦੇ, ਕਹਿੰਦੇ ਦੁਨੀਆਂ ਵੇਖੀ ਤੇ ਹੈ ਸੇਵਾ ਕਰਦੀ, ਦੁਨੀਆਂ ਗੱਲਾਂ ਤੇ ਵੱਡੀਆਂ ਵੱਡੀਆਂ ਕਰਦੀ ਹੈ, ਪਰ ਇਹੋ ਜਿਹੇ ਗੁਰੂ ਕੇ ਸਿੱਖ ਨਹੀਂ ਵੇਖਣੇ, ਇਹੋ ਜਿਹੇ ਸੇਵਾਦਾਰ ਨਹੀਂ ਵੇਖਣੇ। ਟ੍ਰੇਨ ਦੇ ਅੱਗੇ ਪੈ ਗਏ, ਪਰਵਾਹ ਹੀ ਨਹੀਂ ਕੀਤੀ, ਸੇਵਾ ਦਾ ਇੰਨਾ ਚਾਅ ਸੰਗਤ ਦੇ ਮਨ ਵਿੱਚ।
ਸਿਰ ਆਪਣੇ ਆਪ ਝੁਕ ਜਾਵੇ, ਖਾਲਸੇ ਦੀ ਸੇਵਾ ਵੇਖੇ, ਸਿਰ ਆਪਣੇ ਆਪ ਝੁਕ ਜਾਵੇ, ਖਾਲਸੇ ਦੀ ਸੇਵਾ ਵੇਖੇ, ਆਪ ਝੁਕ ਜਾਵੇ, ਖਾਲਸੇ ਦੀ ਸੇਵਾ ਵੇਖੇ,
ਕਮਾਈ ਵਾਲੇ ਸੇਵਾਦਾਰ ਹੋਏ ਨੇ। ਨਵਾਬ ਕਪੂਰ ਸਿੰਘ ਨੂੰ ਕਿਹਾ ਸੀ, ਕਪੂਰ ਸਿਆ ਨਵਾਬੀ ਦੇਣੀ ਹੈ, ਪੰਥ ਨੂੰ ਨਵਾਬੀ ਮਿਲੀ ਹੈ, ਵੀ ਇੱਕ ਨੂੰ ਨਵਾਬ ਬਣਾ ਲਓ। ਕੋਈ ਨਾ ਮੰਨੇ, ਝਾੜੂ ਲਾ ਰਿਹਾ ਕਪੂਰ ਸਿੰਘ ਨੂੰ, ਸੱਦ ਲਿਆ ਅਕਾਲ ਤਖਤ ਸਾਹਿਬ ਤੇ, ਕਹਿੰਦੇ ਕਪੂਰ ਸਿਆ ਤੈਨੂੰ ਨਵਾਬ ਬਣਾਉਣਾ ਹੈ। ਕਹਿਣ ਲੱਗਾ ਮੈਨੂੰ ਨਵਾਬੀ ਦੀ ਲੋੜ ਨਹੀਂ। ਕਹਿਣ ਲੱਗੇ ਨਹੀਂ, ਤੈਨੂੰ ਨਵਾਬ ਬਣਾਉਣਾ ਹੈ। ਕਪੂਰ ਸਿੰਘ ਨੂੰ ਜਦੋਂ ਪੰਥ ਨੇ ਹੁਕਮ ਹੀ ਸੁਣਾ ਦਿੱਤਾ ਤੇ ਕਪੂਰ ਸਿੰਘ ਕਹਿਣ ਲੱਗਾ, ਠੀਕ ਹੈ ਖਾਲਸਾ ਜੀ, ਜੇ ਨਵਾਬੀ ਦੇਣੀ ਹੈ ਤੇ ਦੇ ਦਿਓ, ਮੈਨੂੰ ਨਵਾਬ ਬਣਾਉਣਾ ਬਣਾ ਦਿਓ, ਪਰ ਮੇਰੀ ਇੱਕ ਬੇਨਤੀ ਹੈ ਕਿ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਮੈਂ ਪਹਿਲਾਂ ਵੀ ਕਰਦਾ, ਹੁਣ ਵੀ ਕਰਦਾ, ਤੇ ਜੇ ਨਵਾਬ ਬਣ ਗਿਆ ਮੇਰੀ ਸੇਵਾ ਖੋਇਓ ਨਾ। ਕਿਸੇ ਹੋਰ ਨੂੰ ਸੇਵਾ ਨਾ ਦਿਓ। ਨਵਾਬ ਭਾਵੇਂ ਮੈਂ ਬਣ ਜਾਵਾਂ ਪਰ ਜਿਹੜੀ ਸੇਵਾ ਮੈਂ ਝਾੜੂ ਲਾਉਣ ਦੀ ਕਰਨਾ ਉਹ ਮੈਂ ਉਵੇਂ ਜਿਵੇਂ ਕਰਦੇ ਰਹਿਣਾ। ਸਤ ਸੰਗਤ ਜੀ, ਇਦਾਂ ਦੇ ਗੁਰੂ ਦੇ ਪਿਆਰੇ ਗੁਰਸਿੱਖ ਹੋਏ ਨੇ। ਤੇਰੇ ਦਰਬਾਰ ਦੀਆਂ ਬੋਕਰਾਂ ਨੂੰ ਰਾਜ ਜਾਣੇ, ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਇਹੋ ਜਿਹਾ ਖਾਲਸਾ ਸੀ, ਕਰਨੀ ਕਮਾਈ ਵਾਲੇ ਗੁਰਸਿੱਖ ਸਨ। ਇਸ ਕਰਕੇ ਮਾੜੇ ਚੰਗੇ ਮਸੰਦ ਵੀ ਸਨ, ਮਾੜੇ ਚੰਗੇ ਮਹੰਤ ਵੀ ਸਨ। ਇੱਕ ਮਹੰਤ ਨੇ ਹੱਥੇ ਸਿੰਘਾਂ ਨੂੰ ਖਤਮ ਕਰਨ ਵਾਲਾ ਹੈ, ਸ਼ਹੀਦ ਕਰਨ ਵਾਲਾ ਹੈ, ਤੇ ਇੱਕ ਮਹੰਤ ਸਭ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਵਾਲਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ ਜਿਨ੍ਹਾਂ ਉੱਤੇ, ਤੇ ਸਤਿਗੁਰੂ ਉਹਨਾਂ ਨੂੰ ਆਪਣੇ ਬਣਾਉਂਦੇ ਨੇ। ਬਾਣਾ ਗੁਰੂ ਸਾਹਿਬ ਜੀ ਬਖਸ਼ਦੇ ਨੇ, ਬਾਣੀ ਨਾਲ ਵੀ ਨਾਲ ਸਾਨੂੰ ਜੁੜਨਾ ਚਾਹੀਦਾ। ਬਾਣੀ ਔਰ ਬਾਣੇ ਤੋਂ ਬਿਨਾਂ ਸਤ ਸੰਗਤ ਸਤਿਗੁਰੂ ਦੇ ਦਰ ਤੇ ਅਸੀਂ ਪ੍ਰਵਾਨ ਨਹੀਂ ਹੋਵਾਂਗੇ। ਜਿਹੜੇ ਨਗੁਰੇ ਹਨ, ਨਗੁਰੇ ਪੁਣੇ ਦੀ ਜੂਠ ਨੂੰ ਲਾਓ, ਅੰਮ੍ਰਿਤਧਾਰੀ ਹੋਵੋ, ਸਿੰਘ ਸਜੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੋ। ਗੁਰਮੁਖੋ, ਜਿੱਥੇ ਵੀ ਕਿਤੇ ਦੀਵਾਨ ਹੁੰਦੇ ਨੇ, ਹਰ ਜਗ੍ਹਾ ਅੰਮ੍ਰਿਤ ਸੰਚਾਰ ਵੀ ਨਾਲ ਨਾਲ ਕਰਵਾਇਆ ਜਾਂਦਾ ਹੈ, ਤੇ ਆਪ ਸਾਰੀ ਸੰਗਤ ਨੂੰ ਪਤਾ ਜਿੰਨਾ ਸਮਾਂ ਕੋਸ਼ਿਸ਼ ਕਰੀਦੀ ਹੈ ਇਲਾਕੇ ਵਿੱਚ ਵੰਡ ਕੇ ਮਿਲਦਾ ਹੈ। ਭਵਾਨੀਗੜ੍ਹ ਦੀ ਸੰਗਤ ਨੂੰ ਸਾਲ ਬਾਅਦ ਕੋਸ਼ਿਸ਼ ਕਰੀਦੀ ਹੈ ਵੀ ਇੱਥੇ ਜ਼ਰੂਰ ਦੀਵਾਨ ਦਿੱਤੇ ਜਾਣ। ਸੋ ਸੰਗਰਾਂਦ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੁੰਦੀ ਹੈ, ਇੱਥੋਂ ਬਹੁਤ ਸੰਗਤ ਇਲਾਕੇ 'ਚ ਜਾਣ ਵਾਲੀ ਹੈ। ਮੇਰੀ ਆਪ ਸਰਵ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਮਹੀਨੇ 'ਚ ਇੱਕ ਦਿਨ ਜ਼ਰੂਰ ਸਮਾਂ ਕੱਢਿਆ ਕਰੋ। ਇਸ ਵਾਰੀ 14 ਮਾਰਚ ਦੀ ਸੰਗਰਾਂਦ ਆਉਣੀ ਹੈ ਤੇ 14 ਮਾਰਚ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ 101 ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣੀਆਂ ਹਨ। ਜਿਹੜੇ ਪਰਿਵਾਰ ਆਰਥਿਕ ਪੱਖ ਤੋਂ ਕਮਜ਼ੋਰ ਹਨ ਤੇ ਉਹਦੇ ਵਿੱਚ ਆਪ ਸਰਵ ਸੰਗਤਾਂ ਨੂੰ ਬੇਨਤੀ ਹੈ, ਹਾਜ਼ਰੀ ਭਰਿਓ। 11 ਵਜੇ ਆਨੰਦ ਕਾਰਜ ਹੋਣੇ ਨੇ, ਟਾਈਮ ਭਾਵੇਂ 10 ਵਜੇ ਦਾ ਦੇਈਦਾ। ਬਰਾਤਾਂ ਜਿਵੇਂ ਅੱਜ ਕੱਲ੍ਹ ਵੇਖੀਦਾ 2-2 ਵਜੇ ਤੱਕ ਬਰਾਤਾਂ ਨਹੀਂ ਆਉਂਦੀਆਂ, 2-2, 3-3 ਵਜੇ ਆਨੰਦ ਕਾਰਜ ਹੁੰਦੇ ਨੇ। ਭਾਵੇਂ ਗੁਰੂ ਘਰ ਦੀ ਮਰਿਆਦਾ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰਾਉਣ ਦੀ ਹੈ, ਪਰ ਫਿਰ ਵੀ ਵੇਖਿਆ ਬਹੁਤ ਲੇਟ ਹੋ ਜਾਂਦੇ ਨੇ, 2-2 ਵਜੇ ਤੱਕ 3-3 ਵਜੇ ਵੀ ਆਨੰਦ ਕਾਰਜ ਹੁੰਦੇ ਨੇ। ਤੇ ਗੁਰਮੁਖੋ, ਆਨੰਦ ਕਾਰਜ ਦਾ ਸਮਾਂ 10 ਵਜੇ ਹੱਦ 11 ਵਜੇ ਤੱਕ ਹੋਏਗਾ। ਸੰਗਤ ਨੂੰ ਬੇਨਤੀ ਹੈ, ਵੱਧ ਚੜ ਕੇ ਸੰਗਤ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ 14 ਮਾਰਚ ਨੂੰ ਸੰਗਰਾਂਦ ਵਾਲੇ ਦਿਨ ਪਹੁੰਚਣਾ। ਆਏ ਸਾਲ ਸਮਾਗਮ ਰੱਖੀਦਾ ਹੈ, 3 ਦਿਨ ਦਾ, 4 ਦਿਨ ਦਾ ਗੁਰਮਤਿ ਸਮਾਗਮ। ਇਸ ਵਾਰੀ ਇੱਕ ਨਡਾਲੇ ਇਲਾਕਾ ਜੋ ਕਪੂਰਥਲਾ ਜ਼ਿਲ੍ਹਾ ਹੈ, ਅੰਮ੍ਰਿਤਸਰ ਸੁਭਾਨਪੁਰ ਦਾ ਇਲਾਕਾ, ਉਸ ਇਲਾਕੇ ਵਿੱਚ ਨਵਾਂ ਅਸਥਾਨ ਸ਼ੁਰੂ ਕੀਤਾ ਜਾ ਰਿਹਾ, ਉਹਦੀ ਨੀਂਹ ਰੱਖਣੀ ਹੈ। ਇਸ ਕਰਕੇ 3 ਦਿਨ ਦਾ ਗੁਰਮਤਿ ਸਮਾਗਮ 6-7-8 ਮਾਰਚ ਦਾ ਜੋ ਨਡਾਲੇ ਨਗਰ ਬੇਗੋਵਾਲ ਦੇ ਕੋਲ ਹੈ ਉੱਥੇ ਰੱਖਿਆ ਦੁਆਬੇ ਵਿੱਚ। ਇਸ ਕਰਕੇ ਸਮਾਗਮ ਐਦਕੀ ਇੱਥੇ ਨਹੀਂ ਰੱਖਿਆ, ਸੰਗਰਾਂਦ ਦਾ ਦੀਵਾਨ ਹੁੰਦਾ ਹੈ। ਸੰਗਤ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ, ਜਿਨ੍ਹਾਂ ਕੋਲ ਵੀ ਸਮਾਂ ਹੋਵੇ ਰਲ ਮਿਲ ਕੇ ਹਾਜ਼ਰੀ ਭਰਿਆ ਕਰੀਏ। ਵੱਡੇ ਕੀਆਂ ਵਡਿਆਈਆਂ ਕਰਕੇ ਗੁਰਮੁਖੋ ਆਪਣਾ ਜੀਵਨ ਸਫਲ ਬਣਾਈਏ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੀਤ ਪਾਈਏ, ਪ੍ਰੇਮ ਬਣੇ। ਪਰ ਪ੍ਰੇਮ ਤੋਂ ਪਹਿਲਾਂ ਨੇਮ ਚਾਹੀਦਾ, ਨੇਮ ਬਣੇਗਾ ਫਿਰ ਪ੍ਰੇਮ ਬਣੇਗਾ। ਪਹਿਲਾਂ ਰੋਜ਼ ਸੰਗਤ ਵਿੱਚ ਜਾਣ ਦਾ ਨੇਮ ਬਣਾਓ, ਗੁਰਦੁਆਰਾ ਸਾਹਿਬ ਜਾਣ ਦਾ ਨੇਮ ਬਣਾਓ। ਮੈਂ ਬੜੀ ਵਾਰੀ ਇਹ ਸੰਗਤ ਵਿੱਚ ਅਰਜ ਕਰਨਾ, ਗੁਰਦੁਆਰਿਆਂ ਤੇ 50 ਲੱਖ ਜ਼ਰੂਰ ਲੱਗ ਜਾਂਦਾ ਹੈ ਪਰ 50 ਬੰਦੇ ਸਵੇਰੇ ਉੱਥੇ ਮੱਥਾ ਟੇਕਣ ਨੂੰ ਨਹੀਂ ਹੁੰਦੇ। ਅਸੀਂ 5-5 ਘੰਟੇ ਤਾਸ਼ ਤੇ ਖੇਡ ਸਕਦੇ ਹਾਂ, 5-5 ਘੰਟੇ ਫੱਟਿਆਂ ਤੇ ਬੈਠੇ ਚੁਗਲੀਆਂ ਕਰੀ ਜਾਣਗੇ, ਤਾਸ਼ ਖੇਡਦੇ ਰਹਿਣਗੇ, ਪਰ 5 ਮਿੰਟ ਉਹਨਾਂ ਕੋਲ ਗੁਰਦੁਆਰਾ ਸਾਹਿਬ ਸਵੇਰੇ ਜਾਣ ਨੂੰ ਮੱਥਾ ਟੇਕਣ ਵਾਸਤੇ ਨਹੀਂ ਹੁੰਦੇ। ਫਿਰ ਅਸੀਂ ਕਹਿੰਦੇ ਹਾਂ ਜੀ ਅਸੀਂ ਦੁਖੀ ਬਣੇ ਹਾਂ, ਸੱਚੇ ਪਾਤਸ਼ਾਹ ਸਾਡੀ ਸਾਰ ਨਹੀਂ ਲੈਂਦੇ। 5 ਮਿੰਟ ਗੁਰਦੁਆਰਾ ਸਾਹਿਬ ਜਾਣ ਦਾ ਸਮਾਂ ਨਹੀਂ, 5-5 ਘੰਟੇ ਬਰਬਾਦ ਕਰ ਲੈਂਦੇ ਹਾਂ। ਗੁਰਦੁਆਰੇ ਜੇ ਬਣਾਏ ਨੇ ਤੇ ਗੁਰੂ ਘਰਾਂ ਨਾਲ ਜੁੜੋ ਵੀ। ਇਹ ਜਿਹੜੇ ਆਪਾਂ ਕਹਿੰਦੇ ਹਾਂ ਮਨ ਮਤੀ, ਇਹ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਨੇ। ਮੈਂ ਪਿਛਲੀ ਵਾਰੀ ਬੜੀਆਂ ਬੇਨਤੀਆਂ ਕੀਤੀਆਂ ਸਨ, ਇਹ ਸਾਡੇ ਗੁਰੂ ਸਾਹਿਬ ਦੀਆਂ ਨਕਲਾਂ ਕਰਦੇ ਨੇ, ਸਤਿਗੁਰੂ ਦੀ ਬੇਅਦਬੀ ਕਰਦੇ ਨੇ। ਕਲਗੀ ਲਾਈ ਸਰਸੇ ਵਾਲੇ ਨੇ, ਕਿੰਨਾ ਕੁਝ ਕੀਤਾ ਤੁਹਾਨੂੰ ਸਭ ਪਤਾ ਹੈ, ਪਰ ਗੁਰਮੁਖੋ ਦੋਸ਼ੀ ਹੈ। ਪਰ ਮੈਂ ਬੜੀ ਵਾਰੀ ਅਰਜ ਕੀਤੀ ਹੈ ਕਿ ਜੇ ਪਹਿਰੇਦਾਰ ਜੇ ਘਰ ਵਾਲੇ ਸੁੱਤੇ ਪਏ ਨੇ ਤੇ ਚੋਰ ਚੋਰੀ ਹੀ ਉਦੋਂ ਕਰਦਾ ਹੈ, ਜੇ ਘਰ ਵਾਲੇ ਜਾਗਣਗੇ ਤੇ ਚੋਰ ਦੀ ਕੀ ਹਿੰਮਤ ਹੈ। ਇਹਨਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਿੱਖ ਗੁਰਦੁਆਰਿਆਂ ਨਾਲ ਜੁੜੇ ਹੋਏ ਨੇ, ਸਿੱਖ ਗੁਰੂ ਘਰਾਂ ਨਾਲ ਜੁੜੇ ਨੇ। ਇਹ ਪੰਜਾਬ ਵਿੱਚ ਹੀ ਕਿਉਂ ਇੰਨੇ ਆਉਂਦੇ ਨੇ, ਇਹਦਾ ਕਾਰਨ ਇਹ ਹੈ, ਇਹਨਾਂ ਨੂੰ ਪਤਾ ਹੈ ਵੀ ਸਿੱਖ ਗੁਰਦੁਆਰੇ ਵੱਡੇ ਵੱਡੇ ਬਣਾ ਲੈਂਦੇ ਨੇ ਪਰ ਮੱਥਾ ਨਹੀਂ ਟੇਕਦੇ ਜਾ ਕੇ ਸਵੇਰੇ। ਮਹੀਨੇ ਮੱਸਿਆ ਸੰਗਰਾਂਦ ਤੇ ਜਾਣ ਵਾਲੇ ਸਿੱਖ ਨੇ, ਮਹੀਨੇ ਮੱਸਿਆ ਵੀ ਅਸੀਂ ਤਾਂ ਜਾਂਦੇ ਹਾਂ ਵੀ 5 ਰੁਪਈਏ ਰਾਤ ਦੇਗ ਵਾਸਤੇ ਦਿੱਤੇ ਨੇ, ਉਹਨਾਂ ਕੁ ਹਿੱਸਾ ਖਾ ਤੇ ਆਈਏ ਜਾ ਕੇ ਆਪਾਂ। ਹੋਰ ਸਾਡੀ ਸ਼ਰਧਾ ਵਾਲੀ ਗੱਲ ਨਹੀਂ ਹੈ। ਮਹੀਨੇ ਮੱਸਿਆ ਜਾਣ ਵਾਲਾ ਕਾਹਦਾ ਸਿੱਖ ਹੈ? ਰੋਜ਼ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਚਾਹੀਦਾ ਬੰਦੇ, ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਰੋਜ਼ ਗੁਰਦੁਆਰਾ ਸਾਹਿਬ ਜਾਣ ਦਾ ਸੁਭਾਅ ਬਣਾਓ ਸੰਗਤ ਜੀ। ਇਹੋ ਜਿਹਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਿੱਖ ਗੁਰੂ ਘਰਾਂ ਨਾਲ ਜੁੜੇ ਹੋਏ, ਇਹਨਾਂ ਦਾ ਆਪਣੇ ਸਤਿਗੁਰੂ ਨਾਲ ਪਿਆਰ ਹੈ, ਕੋਈ ਸਾਨੂੰ ਤੋੜ ਹੀ ਨਾ ਸਕੇ। ਇਸ ਕਰਕੇ ਨਾਲੇ ਇਹ ਵੀ ਨਾਲ ਅਰਜ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਤੁਰੋ ਸਾਂਝਾ। ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਕੋਈ ਜਾਤ ਕੋਈ ਗੋਤ ਇਹ ਵੰਡੀਆਂ ਨਾ ਪਾਇਆ ਕਰੀਏ, ਸਾਰਿਆਂ ਨੂੰ ਬਰਾਬਰ ਦਾ ਬਰਾਬਰਤਾ ਹੀ ਸਾਡਾ ਦੇਣ ਦਾ ਫਰਜ਼ ਬਣਦਾ ਹੈ। ਰੱਬ ਦੀ ਸਾਰਿਆਂ ਨੂੰ ਲੋੜ ਹੈ। ਜਦੋਂ ਅਸੀਂ ਗਰੀਬਾਂ ਨੂੰ ਅਸੀਂ ਕਹਿੰਦੇ ਹਾਂ ਨੀਚ ਜਾਤ ਦੇ ਨੇ, ਸ਼ੂਦਰ ਨੇ, ਛੋਟੀਆਂ ਜਾਤਾਂ ਵਾਲੇ ਨੇ, ਅਸੀਂ ਉਹਨਾਂ ਨੂੰ ਦੁਰਕਾਰਦੇ ਹਾਂ, ਤੇ ਰੱਬ ਦੀ ਤੇ ਲੋੜ ਸਾਰਿਆਂ ਨੂੰ ਹੈ। ਉਹ ਕੋਈ ਨਾ ਕੋਈ ਸਰਸੇ ਵਾਲਾ ਬਾਬੇ ਵਰਗਾ ਲੱਭ ਲੈਂਦੇ ਨੇ, ਫਿਰ ਚਲੋ ਜੇ ਇੱਥੇ ਨਹੀਂ ਤੇ ਉੱਥੇ ਸਹੀ, ਉੱਥੇ ਤੇ ਬਹਿ ਜਾਂਗੇ ਬਰਾਬਰ। ਇੱਥੇ ਗੁਰਦੁਆਰਿਆਂ ਵਾਲੇ ਸਾਨੂੰ ਸੇਵਾ ਨਹੀਂ ਬੀਬੀਆਂ ਕਹਿੰਦੇ ਕਰਨ ਦਿੰਦੇ, ਸਾਨੂੰ ਸੇਵਾ ਤੋਂ ਪਰੇ ਰੱਖਦੇ ਨੇ। ਬਾਹਰਲੇ ਪਾਸੇ ਮੈਂ ਕਈ ਕਈ ਗੁਰਦੁਆਰਿਆਂ 'ਚ ਆਪਣੇ ਅੱਖੀਂ ਵੇਖਣ ਦੀ ਗੱਲ ਕਰਨਾ ਕਿ ਮੈਂ ਕਈ ਵਾਰੀ ਵੇਖਿਆ ਗੁਰਦੁਆਰਿਆਂ 'ਚ ਗੁਰਪੁਰਬ ਹੁੰਦਾ ਹੈ, ਸਭ ਜ਼ਿਮੀਂਦਾਰ ਪਰਿਵਾਰ ਅੰਦਰ ਬੈਠੇ ਹੋਣਗੇ ਤੇ ਉਹਨਾਂ ਨੂੰ ਕਹਿਣਗੇ ਬਾਹਰ ਬੈਠੋ, ਲੰਗਰ ਸਾਰੇ ਪੰਗਤਾਂ 'ਚ ਵੱਖਰਾ ਛਕਣਗੇ ਪਰ ਉਹ ਪੰਗਤ ਵਿੱਚ ਨਹੀਂ ਬਹਿਣਗੇ। ਅੱਬਲ ਤੇ ਉਹ ਆਪ ਹੀ ਨਹੀਂ ਬਹਿੰਦੇ, ਪਰੇ ਹੋ ਕੇ ਬਹਿਣਗੇ। ਪਰ ਜੇ ਉਹਨਾਂ ਨੂੰ ਪਿਆਰ ਨਾਲ ਨੇੜੇ ਨਹੀਂ ਲਾਓਗੇ ਤੇ ਕਿਵੇਂ ਧਰਮ ਵਧੇਗਾ? ਗੁਰੂ ਸਾਹਿਬ ਨੇ ਵੰਡੀਆਂ ਨਹੀਂ ਸੀ ਪਾਈਆਂ, ਅਸੀਂ ਅਸਲ ਵਿੱਚ ਗੁਰਮਤ ਨੂੰ ਸਮਝੇ ਹੀ ਨਹੀਂ। ਸਿੱਖ ਜ਼ਰੂਰ ਹਾਂ ਪਰ ਗੁਰੂ ਦੀ ਸਿੱਖਿਆ ਸਾਡੇ ਕੋਲ ਕੋਈ ਨਹੀਂ। ਸਤਿਗੁਰਾਂ ਨੇ ਤੇ ਬਰਾਬਰਤਾ ਹੀ ਦਿੱਤੀ ਸੀ। ਰਾਜੇ ਕਹਿੰਦੇ ਨੇ ਮਹਾਰਾਜ ਇਹਨਾਂ ਨੂੰ ਕਿੱਥੇ ਅੰਦਰ ਵਾੜ ਲਿਆ ਤੁਸੀਂ? ਜੇ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਹੈ ਫਿਰ ਅਸੀਂ ਨਹੀਂ ਛਕਣਾ, ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ, ਅਸੀਂ ਵੱਖਰਾ ਛਕਣਾ ਹੈ। ਕਲਗੀਧਰ ਪਿਤਾ ਆਖਣ ਲੱਗੇ ਚਲੋ ਰਾਜਿਓ ਤੁਸੀਂ ਬਾਹਰ ਨਿਕਲੋ, ਮੈਂ ਛਕਾਵਾਂਗਾ ਹੀ ਇਹਨਾਂ ਨੂੰ, ਇਹਨਾਂ ਨੂੰ ਮੈਂ ਸਰਦਾਰ ਬਣਾਵਾਂਗਾ, ਇਹਨਾਂ ਨੂੰ ਮੈਂ ਉੱਚੇ ਚੁੱਕਾਂਗਾ। ਤੇ ਕਲਗੀਧਰ ਪਿਤਾ ਨੇ ਸਾਰਿਆਂ ਨੂੰ ਗੱਲ ਨਾਲ ਲਾਇਆ। ਇਸੇ ਕਰਕੇ ਸਿੱਖ ਧਰਮ ਇੱਕਦਮ ਤਰੱਕੀ ਕਰ ਗਿਆ। ਥੋੜੇ ਸਮੇਂ ਦੇ ਵਿੱਚ ਲਗਾਤਾਰ ਗੁਰਮਤ ਦਾ ਪ੍ਰਚਾਰ ਹੋਇਆ। ਜਿਵੇਂ ਜਿਵੇਂ ਲੋਕ ਸੁਣਦੇ ਸੀ ਵੀ ਇੱਥੇ ਤੇ ਸਭ ਨੂੰ ਗੱਲ ਨਾਲ ਲਾਇਆ ਜਾਂਦਾ, ਪਰ ਹੁਣ ਵਾਲਾ ਜਿਹੜਾ ਸਮਾਂ ਹੈ ਅਸੀਂ ਫਿਰ ਉਹੀ ਵੰਡੀਆਂ ਪਾਈ ਬੈਠੇ ਹਾਂ। ਇਸੇ ਕਰਕੇ ਸਾਧ ਸੰਗਤ ਜੀ ਧਰਮ ਜਿਹੜਾ ਪ੍ਰਫੁੱਲਤ ਨਹੀਂ ਹੁੰਦਾ, ਇੱਦਾਂ ਦੇ ਲੋਕ ਜਿਹੜੇ ਨੇ ਉਹ ਫਿਰ ਇਸ ਗੱਲ ਦਾ ਫਾਇਦਾ ਲੈ ਜਾਂਦੇ ਨੇ। ਸਾਡਾ ਫਰਜ਼ ਬਣਦਾ ਹੈ ਆਪਣੀ ਸਿੱਖੀ ਨੂੰ ਸੰਭਾਲੀਏ, ਕੱਲਾ ਕੱਲਾ ਪ੍ਰਚਾਰਕ ਬਣੀਏ, ਕੱਲਾ ਕੱਲਾ ਪਹਿਰੇਦਾਰ ਬਣੀਏ ਸਤਿਗੁਰੂ ਦੇ ਘਰ ਦੇ। ਗੁਰਦੁਆਰੇ ਬਣਾਏ ਨੇ, ਗੁਰਦੁਆਰੇ ਮੱਥਾ ਟੇਕਣ ਦਾ ਸੁਭਾਅ ਵੀ ਬਣਾਈਏ। ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੋਜ਼ ਜਾ ਕੇ ਮੱਥਾ ਟੇਕਣਾ ਹੈ, ਅੰਮ੍ਰਿਤਧਾਰੀ ਹੋਣਾ ਹੈ, ਸਿੰਘ ਸਜਣਾ ਹੈ। ਔਰ ਕੱਲੇ ਆਪ ਹੀ ਨਹੀਂ ਹੋਰਾਂ ਨੂੰ ਵੀ ਜੋੜਨ ਦਾ ਸੁਭਾਅ ਬਣਾਓ। ਤੇ ਜੇ ਕੋਈ ਆਖੇ ਆ ਜਾ ਫਲਾਣੇ ਥਾਂ ਤੇ ਟਰੱਕ ਚੱਲਿਆ, ਫਲਾਣੇ ਥਾਂ ਤੇ ਬਾਬਾ ਧਾਗੇ ਕਰਦਾ, ਫਲਾਣੇ ਥਾਂ ਤੇ ਲਾਚੀਆਂ ਕਰਕੇ ਦਿੰਦਾ, ਫਲਾਣੇ ਥਾਂ ਉੱਤੇ ਉਹ ਫਲਾਣਾ ਬਾਬਾ ਉਹ ਨਾਮ ਦਏਗਾ, ਆ ਜਾ ਉੱਥੇ ਚੱਲੀਏ। ਪਰ ਗੁਰਸਿੱਖਾ ਤੇਰਾ ਇੰਨਾ ਪਿਆਰ ਸਤਿਗੁਰੂ ਨਾਲ ਹੋਣਾ ਚਾਹੀਦਾ, ਡਟ ਕੇ ਆਖਿਆ ਕਰ ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ। ਸਾਡਾ ਗੁਰੂ ਪੂਰਾ ਹੈ, ਪੂਰੀ ਸਿਫਤ ਵਾਲਾ ਹੈ, ਤੁਹਾਡੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ? ਸਾਡੇ ਸਤਿਗੁਰੂ ਪੂਰੇ ਨੇ, ਕਿਉਂ ਦਰ ਦਰ ਤੇ ਜਾਵਾਂਗੇ? ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਓ। ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਫਿਰ ਅਰਦਾਸ ਵਿੱਚ ਜੁੜਾਂਗੇ, ਫਿਰ ਹੁਕਮਨਾਮੇ ਸਰਵਣ ਕਰਿਓ, ਫਿਰ ਗੁਰੂ ਸਾਹਿਬ ਜਾਣਗੇ। ਬਾਅਦ ਵਿੱਚ ਜਾਣਾ ਹੈ, ਪਹਿਲਾਂ ਜਾਣ ਦੀ ਕਿਸੇ ਨੇ ਵੀ ਖੇਚਲਾ ਨਹੀਂ ਕਰਨੀ। ਸਤਿਗੁਰੂ ਸਾਹਿਬ ਦਾ ਅਦਬ ਸਤਿਕਾਰ ਜ਼ਰੂਰ ਮੁੱਖ ਰੱਖਣਾ ਹੈ। ਮੈਂ ਤੁਹਾਡੇ ਚਰਨਾਂ 'ਚ ਪਹਿਲੇ ਦਿਨ ਵੀ ਅਰਜ਼ ਕੀਤੀ ਸੀ ਕਿ ਬਹੁਤਾ ਲੇਟ ਨਹੀਂ ਕਰੀਦਾ, 10:15 ਵਜੇ ਕੋਸ਼ਿਸ਼ ਕਰੀਦੀ ਇਹ ਸਮਾਪਤੀ ਹੋ ਜਾਏ। ਇਸ ਕਰਕੇ ਆਓ ਹੁਣ ਆਨੰਦ ਸਾਹਿਬ 'ਚ ਸਾਰੇ ਗੱਜ ਕੇ ਬੋਲੋ, ਨਾਲ ਦੀ ਨਾਲ ਫਿਰ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਜੁੜਨਾ ਹੈ। ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਸਫਲ ਬਣਾਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਦੁਨੀਆਂ 'ਚ ਗੁਰੂ ਬੜੇ ਨੇ ਪਰ ਨਹੀਂ ਲੱਭਣਾ ਕਲਗੀਧਰ ਪਿਤਾ ਵਰਗਾ, ਜਿਨ੍ਹਾਂ ਨੇ ਇਹਨਾਂ ਸਾਨੂੰ ਨਿਮਾਣਿਆਂ ਨੂੰ ਉੱਚੇ ਚੁੱਕਿਆ। ਸਰਦਾਰ ਪੱਗਾਂ ਵਾਲੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ। ਵਾਰੇ ਵਾਰੇ ਜਾਈਏ ਐਸੇ ਸਤਿਗੁਰਾਂ ਤੋਂ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰੇ ਦੀ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰੇ ਦੀ, ਐਸੇ ਗੁਰ ਕੋ ਬਲ ਬਲ ਜਾਈਏ। I'm gonna go to the hospital.
ਵੱਲ ਜਾਈਏ ਐਸੇ ਗੁਰ ਤੋਂ ਵੱਲ ਵੱਲ ਜਾਈਏ ਐਸੇ ਗੁਰ ਤੋਂ ਵੱਲ ਵੱਲ ਜਾਈਏ
ਪਤ ਨਮਸਕਾਰ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤ ਗੱਜ ਕੇ ਆਨੰਦ ਸਾਹਿਬ ਬੋਲੋ ਕੋਈ ਵੀ ਰਸਨਾ ਵਾਂਝੀ ਨਾ ਰਵੇ ਜਿੱਥੇ ਆਪ ਸਰਬ ਸੰਗਤਾਂ ਦਾ ਧੰਨਵਾਦ ਉੱਥੇ ਨਿਰਵੈਰ ਖਾਲਸਾ ਦਲ ਭਵਾਨੀਗੜ੍ਹ ਸਮੂਹ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਸਭ ਦਾ ਧੰਨਵਾਦ ਜੀ ਆਇਆਂ ਨੂੰ ਅੰਮ੍ਰਿਤ ਛਕਣ ਵਾਲੀ ਸੰਗਤ ਦਾ ਧੰਨਵਾਦ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਧੰਨਵਾਦ ਲੰਗਰ ਪਕਾਉਣ ਵਾਲੇ ਲੰਗਰ ਵਰਤਾਉਣ ਵਾਲੇ ਪਹਿਰੇ ਤੇ ਖਲੋਣ ਵਾਲੇ ਸੰਗਤ ਨੂੰ ਲਿਆਉਣ ਵਾਲੇ ਸਭ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਭਾਗਾ ਸਮਾਂ ਸਾਨੂੰ ਬਖਸ਼ਿਆ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਨ ਦਾ ਇਹ ਮੌਕਾ ਦਿੱਤਾ ਹੈ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਜੀ ਨੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਤਿਗੁਰੂ ਜੀ ਦੇ ਗੁਣ ਗਾਉਣ ਦਾ ਸਮਾਂ ਮਿਲਿਆ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਕੋਈ ਵੀ ਰਸਨਾ ਵਾਂਝੀ ਨਾ ਰਵੇ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਪਾਇਆ ਪਾਇਆ ਸਹਿਜ ਸੇਤੀ ਰਾਗ ਰਤਨ ਪ੍ਰਲਾਦ ਪਰੀ ਰਾਗ ਰਤਨ ਪ੍ਰਲਾਦ ਪਰੀ ਸ਼ਬਦ ਗਾਵਣ ਸਤਿਗੁਰੂ ਪਾਇਆ ਏ ਮਨ ਮੇਰੇ ਹਰ ਨਾਲ ਰਹੋ ਹਰ ਨਾਲ ਰਹੋ ਸਭ ਦਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਦਸਾਰੇ ਕਰ
ਸਿਫਤ ਸਲਾਹਾਂ ਤੇਰੀ ਆਪ ਮਨ ਵਸਾਵੇ ਕਿਆ ਨਹੀਂ ਘਰ ਤੇਰੇ ਸੱਚਾ ਨਾਮ
ਚਾਲੇ ਬੇਨਤੀ ਕਰਨੀ ਪੈ ਰਹੀ ਹੈ, ਖਿਮਾ ਕਰਨਾ ਥੋੜਾ ਜਿਹਾ ਰਾਹ ਦੇ ਦਿਓ। ਸੰਗਤ ਕਾਫੀ ਮੱਥਾ ਟੇਕਣ ਵਾਲੇ ਕਈ ਪਿੱਛੇ ਬਹਿ ਗਏ ਸਨ, ਸੰਗਤੇ ਕੁਛ ਅੱਗੋਂ ਉੱਠ ਜਾਓ।
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸੁਣ ਸੰਤੋ ਸ਼ਬਦ ਕਰੋ ਯਾਦੋ ਸਾ ਕਰ ਸੁਪਾਜ ਸ਼ਬਦ ਰਾਜ ਲਾਜਿਤ ਕਰ ਪਾਰੀਆ ਕਰਮ ਪਾਇਆ ਤੁਦ ਜਿੰਦ ਕੋ ਤੇ ਨਾਮ ਮਰ ਲਾਗ ਸਹ ਸੁਖ ਆਨੰਦ ਸੁਣ ਹੋ ਗੱਡ ਭਾਗੀ ਸਗਲ ਮਨੋਰਥ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਆਈਆਂ ਪੁਰੇ ਆਈਆਂ ਨਾਮ ਤੇ ਆਇਆ ਜਿਨੀ 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 ਨਾਮ ਤੇ ਆਇਆ ਬੰਦ ਕਰਕੇ ਬੈਠੋ ਬਈ ਸਾਰੇ ਬੋਲਿਓ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Yeah.